ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜੁਗਨੀ ਪੰਜਾਬ ਤੋਂ, ਪੰਜਾਬ ਇੰਡੀਆ ਤੋਂ, ਅਤੇ ਇਸ ਵੇਲੇ ਡੈਨਮਾਰਕ 'ਚ ਬੈਠੀ ਹਾਂ। ਮੈਂ ਬਹੁਤ ਹੀ ਜੀ ਚੁਲਬਲੀ ਕੁੜੀ ਸੀ ਪੰਜਾਬ ਵਿੱਚ, ਬਹੁਤ ਹੀ ਫਨੀ ਸੀ। ਦੁੱਖ ਤਾਂ ਮੇਰੇ ਨੇੜੇ ਵੀ ਨਹੀਂ ਸੀ ਆਇਆ ਕਦੀ, ਸਾਰਿਆਂ ਨੂੰ ਹਸਾਉਂਦੀ ਸੀ, ਹੱਸਦੀ ਰਹਿੰਦੀ ਸੀ, ਕਿਸੇ ਦੀ ਵੀ ਪ੍ਰੋਬਲਮ ਹੁੰਦੀ ਸੀ ਉਹਦਾ ਹੱਲ ਕਰਦੀ ਸੀ। ਪਰ ਉਹਦੇ ਤੋਂ ਬਾਅਦ ਜੋ ਲਾਈਫ ਸਟਾਰਟ ਹੋਈ, ਸ਼ਾਇਦ ਸੋਚਿਆ ਨਹੀਂ ਸੀ ਵੀ ਲਾਈਫ ਆਹ ਕੁਛ ਵੀ ਹੋ ਸਕਦਾ। ਮੈਂ ਇੱਕ ਮੇਰਾ ਵਿਆਹ ਹੋ ਗਿਆ ਜਦੋਂ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ, ਅਤੇ ਉਹ ਵਿਆਹ ਸਕਸੈਸਫੁਲ ਨਹੀਂ ਹੋਇਆ, ਸਿਰਫ ਸਾਲ ਕੱਢਿਆ ਅਤੇ ਤਲਾਕ ਹੋ ਗਿਆ। ਵਜ੍ਹਾ ਸੀ ਜੀ ਡੋਮੈਸਟਿਕ ਵਾਇਲੈਂਸ, ਕੁੱਟਮਾਰ, ਨਸ਼ੇ, ਅਤੇ ਤਲਾਕ ਹੋ ਗਿਆ, ਘਰ ਬੈਠ ਗਈ। ਐਂਡ ਉਹ ਤੋਂ ਬਾਅਦ ਜੀ ਮੈਂ ਆਪਣੀ ਜੋਬ ਸ਼ੁਰੂ ਕੀਤੀ, ਜੋਬ ਕਰਦੀ ਰਹੀ ਕਰਦੀ ਰਹੀ। ਜੋਬ ਕਰਦੇ ਕਰਦੇ ਦੁਨੀਆ ਨੂੰ ਇਹ ਸੀ ਵੀ ਹਾਏ ਰੱਬਾ, ਇਹਦਾ ਵਿਆਹ ਨਹੀਂ ਹੁੰਦਾ, ਇਹ ਘਰ ਬਹਿ ਜਾਣੀ ਆ, ਮਾਪਿਆਂ ਨੇ ਘਰ ਬਿਠਾ ਲੈਣੀ ਆ, ਕਮਾਈ ਖਾ ਲੈਣੀ ਆ, ਪਤਾ ਨਹੀਂ ਕਾਹਤੇ ਨਹੀਂ ਵਿਆਹੁੰਦੇ, ਇਹਦਾ ਕਦੀ ਵਿਆਹ ਨਹੀਂ ਹੋਣਾ। ਇੱਦਾਂ ਕਰਦੇ 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 ਇੱਕ ਹੋਰ ਮੋੜ ਲਿਆ ਮੇਰੀ ਜ਼ਿੰਦਗੀ ਨੇ। ਫਿਰ ਉਸ ਤੋਂ ਬਾਅਦ ਜੀ ਇੱਕ ਮੈਂ ਬੰਦੇ ਨੂੰ ਮਿਲੀ, ਡੈਨਮਾਰਕ ਤੋਂ ਆਇਆ ਸੀਗਾ, ਕਾਲਜ ਵਿੱਚ ਮਿਲੀ ਉਹਨੂੰ, ਕਿਸੇ ਦੇ ਥਰੂ ਕਰਦੇ ਕਰਦੇ ਪਿਆਰ ਹੋ ਗਿਆ, ਬਾਹਰ ਆ ਗਏ ਡੈਨਮਾਰਕ, ਡੈਨਮਾਰਕ ਆ ਕੇ ਵਿਆਹ ਹੋ ਗਿਆ। ਅਤੇ ਉਸ ਤੋਂ ਬਾਅਦ ਲਾਈਫ ਇੱਦਾਂ ਪਲਟੀ ਕਿ ਹਿਲਾ ਕੇ ਰੱਖ ਦਿੱਤਾ। ਉਸ ਤੋਂ ਬਾਅਦ ਜੀ ਜਦੋਂ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਫਿਰ ਮਾਰ ਕਟਾਈ, ਕੁੱਟ ਕਟਾਪਾ, ਪੈਸੇ ਚਾਹੀਦੇ ਆ, ਕੰਮ ਕਰ, ਉਹ ਤੇਰੇ ਵੱਲ ਦੇਖਦਾ ਆ, ਉਹ ਤੈਨੂੰ ਇੱਦਾਂ ਕਰਨਾ ਚਾਹੁੰਦਾ ਆ, ਤੂੰ ਮੇਰੇ ਤੋਂ ਸੈਟਿਸਫਾਈਡ ਨਹੀਂ ਹੈਗੀ, ਤੂੰ ਉਹਨਾਂ ਸੌਣਾ ਮੰਗਦੀ ਆ, ਕਿਤੇ ਵੀ ਜਾਣਾ ਤੈਨੂੰ ਉਹ ਦੇਖਦਾ ਆ, ਕਿਸੇ ਨਾਲ ਗੱਲ ਨਹੀਂ ਕਰ ਸਕਦੀ ਸੀ, ਬਸ ਇੱਕੋ ਹੀ ਚੀਜ਼ ਸੀਗੀ ਵੀ ਜੋ ਮੈਂ ਕਹਿੰਦਾ ਆ, ਜੇ ਮੈਂ ਕਹਿੰਦਾ ਬਹਿ ਜਾ ਬਹਿ ਜਾ, ਜੇ ਮੈਂ ਕਹਿੰਦਾ ਉੱਠ ਖੜ ਉੱਠ ਖੜ। ਆਪਣੀ ਲਾਈਫ ਨਹੀਂ ਸੀ ਮੈਂ ਜੀਅ ਸਕਦੀ, ਮੇਰੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਬਣਦੀ ਜਾ ਰਹੀ ਸੀ। ਅਤੇ ਉਹ ਬੰਦਾ ਪਹਿਲਾਂ ਵੀ ਵਿਆਹਿਆ ਸੀਗਾ, ਪਤਾ ਸੀ ਮੈਨੂੰ ਇਸ ਗੱਲ ਦਾ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੋਨਾਂ 'ਚ ਹਾਲੇ ਵੀ ਰਿਲੇਸ਼ਨ ਹੈਗਾ ਆ। ਅਤੇ ਉਹਦੀ ਵਾਈਫ ਕਹਿੰਦੀ ਸੀਗੀ, ਵਾਈਫ ਤਾਂ ਮੈਂ ਸੀ ਲੀਗਲੀ, ਪਰ ਰਿਲੇਸ਼ਨ ਕਾਗਜ਼ ਦਾ ਨਹੀਂ ਹੁੰਦਾ, ਦਿਲ ਦਾ ਹੁੰਦਾ, ਦਿਲ ਉਹਦਾ ਉੱਥੇ ਵੀ, ਮੇਰੇ ਹਸਬੈਂਡ ਦਾ ਉੱਥੇ ਵੀ ਜੁੜਿਆ ਸੀ। ਅਤੇ ਉਹ ਕਹਿੰਦੀ ਸੀਗੀ ਕਿ ਇਹ ਤੇਰੇ ਘਰ ਨਹੀਂ ਰਹਿਣੀ ਚਾਹੀਦੀ, ਜੇ ਰਹੀ ਤਾਂ ਬੱਚਾ ਨਹੀਂ ਹੋਣਾ ਚਾਹੀਦਾ। ਅਤੇ ਜਦੋਂ ਮੈਂ ਪ੍ਰੈਗਨੈਂਟ ਹੋਈ, ਉਸ ਤੋਂ ਬਾਅਦ ਤਾਂ ਫਿਰ ਸਾਰੀ ਹੱਦ ਹੀ ਟੱਪ ਦਿੱਤੀ ਮੇਰੇ ਹਸਬੈਂਡ ਨੇ, ਕਹਿੰਦਾ ਇਹ ਬੱਚਾ ਨਹੀਂ ਚਾਹੀਦਾ, ਇਹ ਬੱਚੇ ਨੂੰ ਮੈਂ ਮਾਰਨਾ ਆ, ਮੇਰੇ ਦੋ ਬੱਚੇ ਹੈਗੇ ਆ, ਮੈਂ ਇਹਨੂੰ ਰੋਟੀ ਨਹੀਂ ਦੇ ਸਕਦਾ, ਅਤੇ ਮੇਰੀ ਜਿਹੜੀ ਵਾਈਫ ਆ, ਪਹਿਲੀ ਵਾਈਫ ਆ, ਉਹ ਨਹੀਂ ਚਾਹੁੰਦੀ। ਉਹਦੇ ਤੋਂ ਬਾਅਦ ਜੀ ਮੈਨੂੰ ਲੱਗਦਾ ਸੀਗਾ ਕਿ ਇਹ ਐਕਸ ਦਾ ਨਾਮ ਲਈ ਜਾਂਦਾ ਆ, ਪਰ ਉਹ ਇਨੋਸੈਂਟ ਆ, ਉਹਦਾ ਵਿੱਚ ਕੋਈ ਰੋਲ ਨਹੀਂ ਹੈਗਾ। ਫਿਰ ਵੀ ਮੈਂ ਇੱਕ ਔਰਤ ਹਾਂ, ਇੱਕ ਔਰਤ ਨੂੰ ਇੰਨੀ ਛੇਤੀ ਮਾੜਾ ਨਹੀਂ ਕਹਿ ਸਕਦੀ ਸੀ, ਕਿਉਂਕਿ ਮੈਂ ਸੁਣਿਆ ਸੀਗਾ ਕਿ ਉਹਨੇ 12 ਸਾਲ ਇਹਦੇ ਨਾਲ ਰਹੇ ਆ, ਅਤੇ ਉਹਦੇ ਨਾਲ ਵੀ ਆਹ ਕੁਛ ਹੋਇਆ ਆ। ਮੈਂ ਸੋਚ ਨਹੀਂ ਸੀ ਸਕਦੀ ਵੀ ਉਹ ਇਹਦਾ ਸਾਥ ਦੇ ਸਕਦੀ ਆ, ਪਰ ਸੱਚਾਈ ਉਦੋਂ ਪਤਾ ਲੱਗੀ ਜਦੋਂ ਇਹਨੇ ਮੈਨੂੰ ਪਹਿਲਾਂ, ਉਦੋਂ ਮੈਂ ਪ੍ਰੈਗਨੈਂਟ ਨਹੀਂ ਸੀ, ਜਦੋਂ ਇਹਨੇ ਮੈਨੂੰ ਕੁੱਟਿਆ, ਮਾਫ਼ ਕਰ ਦਿੱਤਾ। ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ, ਤਿੰਨ ਵਾਰੀ ਹੋਇਆ, ਬੰਦਾ ਕਿੰਨੀ ਵਾਰੀ ਮਾਫ਼ ਕਰ ਸਕਦਾ। ਫਿਰ ਜਦੋਂ ਮੈਂ ਪ੍ਰੈਗਨੈਂਟ ਸੀ, ਉਦੋਂ ਇਹਨੇ ਮੈਨੂੰ ਕੁੱਟਿਆ, ਅਤੇ ਮੈਂ ਆਪਣੀ ਜਾਨ ਬਚਾਈ ਘਰ ਦੀ ਤਾਕੀ ਤੋਂ ਛਾਲ ਮਾਰ ਕੇ ਵੀ ਮੇਰਾ ਬੱਚਾ ਬਚ ਜਾਵੇ। ਫਿਰ ਮੈਨੂੰ ਪੁਲਿਸ ਲੈ ਕੇ ਗਈ ਇੱਕ ਵੂਮੈਨ ਸੈਂਟਰ 'ਚ, ਕੀ ਕਹਿ ਸਕਦੇ ਆਪਾਂ ਉਹਨਾਂ ਨੂੰ, ਬੁੜੀਆਂ ਦਾ ਅਨਾਥ ਆਸ਼ਰਮ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉੱਥੇ ਲੈ ਕੇ ਗਈ। ਅਤੇ ਉੱਥੇ ਗਈ ਨੂੰ ਫਿਰ ਜਦੋਂ ਮੈਨੂੰ ਇਹਦੀ ਐਕਸ ਦਾ ਮੈਸੇਜ ਆਇਆ, ਫਿਰ ਮੈਨੂੰ ਯਕੀਨ ਹੋ ਗਿਆ ਕਿ ਇਹ ਦੋਨੇ ਇਕੱਠੇ ਆ। ਮੈਂ ਗਲਤ ਸੋਚਦੀ ਸੀਗੀ, ਔਰਤ ਹੀ ਔਰਤ ਦੀ ਦੁਸ਼ਮਣ ਆ। ਇਹ ਇੰਡੀਆ 'ਚ ਮੈਂ ਸੁਣਿਆ ਸੀਗਾ, ਮੰਨਦੀ ਨਹੀਂ ਸੀ, ਪਰ ਇਹ ਸਹੀ ਸਾਬਤ ਹੋਇਆ ਜਦੋਂ ਮੈਨੂੰ ਉਹਦਾ ਮੈਸੇਜ ਆਇਆ ਕਿ ਮੈਂ, ਸਾਡੇ 'ਚ ਕੁਛ ਨਹੀਂ ਹੈਗਾ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ, ਤੂੰ ਇਹਦੇ ਨਾਲ ਕੀ ਕਰਨਾ ਚਾਹੁੰਦੀ ਹਾਂ, ਹੁਣ ਇਹਨੇ ਤੈਨੂੰ ਕੁੱਟਿਆ ਮਾਰਿਆ, ਉਹ ਸਾਰੀ ਮੈਨੂੰ ਇਨਫੋਰਮੇਸ਼ਨ ਦੇ। ਪਰ ਮੈਂ ਉਹਦੇ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਜੀ ਮੈਂ ਉਹਦੇ 'ਤੇ ਪੁਲਿਸ ਕੇਸ ਕਰ ਦਿੱਤਾ, ਜਿਹਦੇ ਕਰਕੇ ਉਹਦੀ ਐਕਸ ਦਾ ਵੀ ਮੈਸੇਜ ਆਇਆ ਸੀਗਾ ਵੀ ਉਹ ਜਾਣਨਾ ਚਾਹੁੰਦੀ ਸੀਗੀ ਵੀ ਇਹਦੇ ਨਾਲ ਤੂੰ ਕੀ ਕਰਨਾ ਆ, ਪਰ ਮੈਂ ਉਹਦਾ ਕੋਈ ਜਵਾਬ ਨਹੀਂ ਦਿੱਤਾ। ਪੁਲਿਸ ਕੇਸ ਕੀਤਾ, ਗਈ ਪੁਲਿਸ ਕੋਲ, ਫਿਰ ਇਹ ਬੰਦਾ ਮਿਹਨਤਾਂ ਤਾਲੇ ਕਰਨ ਲੱਗ ਪਿਆ, ਨਹੀਂ ਨਹੀਂ ਇੱਦਾਂ ਨਾ ਕਰ ਮੇਰੇ ਨਾਲ, ਮੇਰੀ ਐਕਸ ਕਹਿੰਦੀ ਸੀ ਸਾਰਾ ਕੁਛ ਕਰਨ ਨੂੰ, ਮੈਂ ਤਾਂ ਕੀਤਾ, ਮੇਰਾ ਕੋਈ ਕਸੂਰ ਨਹੀਂ ਸੀਗਾ, ਉਹਦੇ ਮੈਸੇਜ ਪੜ੍ਹ ਲਾ, ਇੱਦਾਂ ਕਰ ਲਾ, ਇਹ ਕਰ ਲਾ, ਉਹ ਕਰ ਲਾ, ਜੋ ਕੁਛ ਵੀ ਹੋਇਆ ਗੱਲਾਂ ਕਰਦਾ ਰਿਹਾ। ਇਹਦੇ ਨਾਲ ਮੈਂ ਗੱਲਾਂ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮੈਨੂੰ ਲੱਗਾ ਨਹੀਂ, ਮੈਨੂੰ ਜ਼ਿੰਦਗੀ 'ਚ ਮੈਨੂੰ ਆਪਣੀ ਜ਼ਿੰਦਗੀ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ, ਕਿਉਂਕਿ ਮੇਰਾ ਪਹਿਲਾਂ ਵੀ ਵਿਆਹ ਹੋਇਆ ਆ ਅਤੇ ਵਿਆਹ ਬਾਰ ਬਾਰ ਨਹੀਂ ਹੁੰਦੇ। ਸ਼ਾਇਦ ਮੈਂ ਪਹਿਲਾਂ ਮੌਕਾ ਨਹੀਂ ਸੀ ਦਿੱਤਾ ਉਸ ਬੰਦੇ ਨੂੰ, ਇਹਨੂੰ ਦੇ ਦੇਵਾਂ ਵੀ ਇਹ ਚੀਜ਼ ਨਾ ਕਰਾਂ, ਹੈਗੀ ਤਾਂ ਮੈਂ ਇੱਕ ਹਿੰਦੁਸਤਾਨੀ ਔਰਤ ਹੀ ਹਾਂ। ਉਸ ਤੋਂ ਬਾਅਦ ਜੀ ਫਿਰ ਮੈਂ ਇਹਦੇ ਘਰ ਵਾਪਸ ਚਲੇ ਗਈ, ਜਦ ਕਿ ਮੈਨੂੰ ਨਹੀਂ ਸੀ ਜਾਣਾ ਚਾਹੀਦਾ, ਪਰ ਤੁਹਾਨੂੰ ਪਤਾ ਪਿਆਰ ਇੰਨਾ ਹੁੰਦਾ ਆ, ਔਰਤ ਆ, ਔਰਤ ਕੁਛ ਕੁਛ ਵੀ ਹੋ ਜਾਵੇ ਵੀ ਆਪਣਾ ਪਿਆਰ ਨਹੀਂ ਛੱਡ ਸਕਦੀ। ਪਰ ਫਿਰ ਮੈਂ ਸੋਚਿਆ ਮੈਂ ਕਿਹਾ ਨਹੀਂ ਜਾਣਾ ਚਾਹੀਦਾ, ਮੈਂ ਇਹਦੇ ਘਰ ਵਾਪਸ ਚਲੇ ਗਈ। ਵਾਪਸ ਚਲੇ ਗਈ ਫਿਰ ਇਸ ਬੰਦੇ ਨੇ ਉਹੀ ਚਾਲਾ ਸ਼ੁਰੂ ਕਰ ਦਿੱਤਾ ਜੋ ਇਹ ਪਹਿਲਾਂ ਕਰ ਉਸ ਤੋਂ ਬਾਅਦ ਜੀ ਇਹ ਕਹਿੰਦਾ, ਜਦੋਂ ਘਰ ਚਲ ਗਈ ਕਹਿੰਦਾ ਪੁਲਿਸ ਕੇਸ ਵਾਪਸ ਲੈ ਲਾ, ਮੈਂ ਤੈਨੂੰ ਤਾਂ ਲੈ ਕੇ ਆਇਆ ਸੀਗਾ, ਤੂੰ ਤਾਂ ਕੇਸ ਹੀ ਨਹੀਂ ਵਾਪਸ ਲੈਂਦੀ। ਮੈਂ ਕਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਗਈ ਸੀ ਪੁਲਿਸ ਸਟੇਸ਼ਨ, ਉਹ ਕਹਿੰਦੇ ਤੂੰ ਕੇਸ ਵਾਪਸ ਨਹੀਂ ਲੈ ਸਕਦੀ, ਇਹ ਕੇਸ ਹੁਣ ਅੱਗੇ ਪਾਸ ਕਰ ਦਿੱਤਾ ਕੋਰਟ ਵਿੱਚ ਤਾਂ ਕੁਛ ਹੋ ਨਹੀਂ ਸਕਦਾ। ਇਹ ਬੰਦੇ ਨੇ ਫਿਰ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਮੇਰੀ ਹੈਲਪ ਕੀਤੀ ਸੀਗੀ ਉਹਨਾਂ ਉਹਨਾਂ ਬੰਦਿਆਂ ਨੂੰ ਇਹਨੇ ਉਹ ਕੁਛ ਕਿਹਾ ਵੀ ਬੰਦਾ ਉਹ ਬਰਦਾਸ਼ਤ ਨਹੀਂ ਕਰ ਸਕਦਾ, ਕੋਈ ਇੱਜ਼ਤ ਵਾਲਾ ਹੋਵੇ ਤਾਂ ਬਰਦਾਸ਼ਤ ਨਹੀਂ ਕਰ ਸਕਦਾ। ਇਹ ਕਹਿੰਦਾ ਸੀ ਵੀ ਤੇਰੀ ਕੋਈ ਹੈਲਪ ਨਾ ਕਰੇ, ਪਰ ਉਹ ਰੱਬ ਦੇ ਬੰਦਿਆਂ ਨੇ ਮੇਰੀ ਇੰਨੀ ਕੁ ਹੈਲਪ ਕੀਤੀ, ਇੰਨੀ ਕੁ ਹੈਲਪ ਕੀਤੀ ਕਿ ਕੋਈ ਸਕਾ ਮਾਂ ਬਾਪ ਸਕੇ ਭੈਣ ਭਰਾ ਵੀ ਨਹੀਂ ਕਰਦੇ। ਉਹਨਾਂ ਨੇ ਆਪਣੀ, ਉਹਨਾਂ ਨੇ ਸਿਰਫ ਇਹ ਨਹੀਂ ਕਿ ਇੱਕ ਔਰਤ ਦੀ, ਉਹਨਾਂ ਨੂੰ ਇਹ ਸੀ ਕਿ ਭੁੱਖੀ ਨਪਾਣੀ ਬੱਚੇ ਦੀ ਮਾਂ ਆ, ਤੁਰੀ ਫਿਰਦੀ ਆ, ਅੱਧੀ ਅੱਧੀਆਂ ਰਾਤਾਂ ਨੂੰ ਕਰ ਦਿੰਦਾ। ਉਹਨਾਂ ਨੇ ਸਿਰਫ ਇਹ ਸੋਚ ਕੇ, ਉਹ ਵੀ ਇਹਦੇ ਯਾਰ ਦੋਸਤ ਸੀ, ਮੇਰੇ ਕੁਛ ਨਹੀਂ ਸੀ ਲੱਗਦੇ। ਦੂਜੀ ਵਾਰੀ ਜੀ ਫਿਰ ਜਦੋਂ ਫਿਰ ਹਟਿਆ ਹੀ ਨਹੀਂ ਕੇਸ ਲੈ ਵਾਪਸ, ਤੇਰਾ ਜਿਹੜਾ ਬੰਦਾ ਵੀ ਮੇਰੀ ਹੈਲਪ ਕਰਦਾ ਸੀ ਉਹ ਤੇਰਾ ਯਾਰ ਆ, ਤੂੰ ਉਹਨਾਂ ਸੋਹਣਾ ਆ, ਉਹ ਤੇਰਾ ਖਸਮ ਆ, ਇਹ ਤੈਨੂੰ ਮੇਰੇ ਨਾਲ ਸੈਟਿਸਫੈਕਸ਼ਨ ਨਹੀਂ ਹੁੰਦੀ, ਅਤੇ ਆਹ ਨਿਆਣਾ ਵੀ ਮੇਰਾ ਨਹੀਂ ਹੈਗਾ, ਇਹ ਕਿਸੇ ਦਾ ਹੀ ਹੋਣਾ ਆ, ਤੂੰ ਤਾਂ ਹੈਗੀ ਇੱਦਾਂ ਦੀਆਂ, ਇਹ ਮੇਰੀ ਐਕਸ ਕਹਿੰਦੀ ਆ, ਇਹ ਮੇਰੀ ਉਹ ਕਹਿੰਦੀ ਆ। ਉਹਦੇ ਤਾਂ ਜੀ ਮੈਂ ਮੈਸੇਜ ਪੜ੍ਹੇ ਹੀ ਲਏ ਸੀ ਵੀ ਉਹ ਕੀ ਕਹਿੰਦੀ ਆ ਇਹਨੂੰ, ਮੈਂ ਦੁਨੀਆ 'ਤੇ ਇੰਨੀ ਗੰਦੀ ਔਰ ਇੰਨੀ ਜ਼ਲੀਲ ਔਰਤ, ਸੋਰੀ ਟੂ ਸੇ, ਪਰ ਔਰਤ ਦੇ ਨਾਮ 'ਤੇ ਜੇ ਕੋਈ ਕਲੰਕ ਵਾ ਤਾਂ ਉਹ ਜਨਾਨੀ ਆ, ਮੈਂ ਜ਼ਿੰਦਗੀ 'ਚ ਇੱਦਾਂ ਦੀ ਔਰਤ ਨਹੀਂ ਦੇਖੀ, ਅਤੇ ਔਰਤਾਂ ਬਦਨਾਮ ਆ ਇੱਦਾਂ ਦੀਆਂ ਜਨਾਨੀਆਂ ਕਰਕੇ। ਜੇ ਇੱਦਾਂ ਦੀਆਂ ਜਨਾਨੀਆਂ ਸੁਧਰ ਜਾਣ ਤਾਂ ਕੋਈ ਔਰਤ ਦੁਨੀਆ 'ਤੇ ਦੁਖੀ ਨਾ ਹੋਵੇ, ਜੇ ਕੋਈ ਔਰਤ ਔਰਤ ਦਾ ਦੁੱਖ ਸਮਝੇ। 12-13 ਸਾਲ ਉਸ ਔਰਤ ਨੇ ਇਸ ਬੰਦੇ ਤੋਂ ਛਿੱਤਰ ਖਾਧੇ ਤਾਂ ਵੀ ਉਹ ਸੁਧਰੀ ਨਹੀਂ। ਜੇ ਉਹ ਇਹ ਕਹਿੰਦੀ ਆ ਵੀ ਮੈਂ ਉਹ ਮੈਨੂੰ ਨਹੀਂ, ਉਹ ਇਹਨੂੰ ਬਰਬਾਦ ਕੀਤਾ ਉਹਨੇ, ਮੇਰਾ ਕੁਛ ਨਹੀਂ ਉਹਨੇ ਗਵਾਇਆ, ਨਾ ਉਹਦੇ 'ਚ ਇੰਨੀ ਹਿੰਮਤ ਹੈਗੀ ਆ। ਦੂਜੀ ਵਾਰੀ ਜੀ ਫਿਰ ਇੱਕ ਰਾਤ ਇਹਨੇ ਬਹੁਤ ਜ਼ਿਆਦਾ ਪੀਤੀ ਸੀਗੀ, ਬਸ ਇਹ ਲੱਗਦਾ ਸੀਗਾ ਕਿ ਇਹਨੇ ਮੈਨੂੰ ਅਤੇ ਬੱਚੇ ਨੂੰ ਫਿਨਿਸ਼ ਕਰ ਦੇਣਾ। ਉਸ ਰਾਤ ਮੈਂ ਘਰੋਂ ਬਾਹਰ ਨਿਕਲੀ ਹਾਂ, ਫਿਰ ਘਰੋਂ ਬਾਹਰ ਨਿਕਲੀ ਵੀ ਥੋੜ੍ਹਾ ਕੂਲ ਹੋ ਜਾਵੇ, ਫਿਰ ਮੈਨੂੰ ਕਿਹਾ ਮੈਨੂੰ ਘਰ ਵਾਲਾ ਕਹਿੰਦਾ ਨਹੀਂ ਪਹਿਲਾਂ ਮੈਨੂੰ ਤੂੰ ਦੱਸ ਤੂੰ ਕਿੰਨਾ ਸੌਂ ਕੇ ਆਈ ਆ, ਕਿੱਥੋਂ ਸੌਂ ਕੇ ਆਈ ਆ, ਕਿਹਨੇ ਤੈਨੂੰ ਹੱਥ ਲਾਇਆ ਆ, ਕਿਹਨੇ ਇਹ ਕਿਹਦਾ ਇਹ ਨਿਆਣਾ, ਤੈਨੂੰ ਇੱਦਾਂ ਨਹੀਂ ਵੜਨ ਦੇਣਾ, ਛਿੱਤਰ ਖਾਊਂਗੀ, ਨਿਆਣਾ ਗਿਰਾਊਂਗੀ ਤਾਂ ਤੂੰ ਅੰਦਰ ਆ ਸਕਦੀ ਆ। ਫਿਰ ਮੈਂ ਕਹਿੰਦਾ ਨਹੀਂ ਤਾਂ ਯਾਰ ਆਪਣੇ ਪੁਲਿਸ ਖਸਮ ਨੂੰ, ਯਾਰਾਂ ਨੂੰ ਦੱਸ, ਪੁਲਿਸ ਨੂੰ ਫੋਨ ਕਰ, ਉਹ ਤੇਰੇ ਖਸਮ ਆ ਨਾ, ਤੂੰ ਉਹਨਾਂ ਨਾਲ ਸੌਂਦੀ ਆ ਨਾ, ਉਹਨਾਂ ਨੂੰ ਫੋਨ ਕਰ। ਅਤੇ ਫਿਰ ਮੈਂ ਜੀ ਹਾਰ ਕੇ ਫੋਨ ਕੀਤਾ, ਮੈਨੂੰ ਫੋਨ ਵੀ ਨਾ ਲਾਉਣਾ ਆਵੇ, ਡੈਨਮਾਰਕ ਆ, ਡੈਨਿਸ਼ ਬੋਲਦੇ ਆ, ਇੰਗਲਿਸ਼ ਉਹਨਾਂ ਨੂੰ ਮੇਰੀ ਸਮਝ ਨਹੀਂ ਸੀ ਆਉਂਦੀ, ਘਬਰਾਈ ਹੋਈ ਸੀ, ਪਤਾ ਨਹੀਂ ਮੈਂ ਗਲਤ ਸੀ ਜਾਂ ਕੀ ਸੀਗਾ। ਫਿਰ ਇੱਕ ਰਾਹੀ ਜਾਂਦਾ ਸੀਗਾ ਸਾਈਕਲ 'ਤੇ, ਉਹਨੇ ਮੇਰੀ ਹੈਲਪ ਕੀਤੀ ਅਤੇ ਪੁਲਿਸ ਨੂੰ ਸੱਦਿਆ। ਪੁਲਿਸ ਫਿਰ ਮੈਨੂੰ, ਪੁਲਿਸ ਜਦੋਂ ਆਈ ਤਾਂ ਗੱਡੀ ਲੈ ਕੇ ਨੱਠ ਗਿਆ, ਗੱਡੀ ਲੈ ਕੇ ਨੱਠ ਗਿਆ, ਅਤੇ ਪੁਲਿਸ ਨੇ ਮੈਨੂੰ ਫਿਰ ਵੁਮੈਨ ਸੈਂਟਰ ਸਿੱਟਿਆ, ਅਤੇ ਇਹ ਕਿਹਾ, ਕਹਿੰਦੇ ਕਿ ਤੂੰ ਆਪਣੇ ਬੱਚੇ ਨੂੰ ਅਤੇ ਆਪਣੇ ਆਪ ਨੂੰ ਤਕਲੀਫ ਨਾ ਦੇ, ਕੁਛ ਫਾਇਦਾ ਨਹੀਂ ਹੋਣਾ, ਅਸੀਂ ਤੇਰੀ ਹਰ ਰੋਜ਼ ਹੈਲਪ ਨਹੀਂ ਕਰ ਸਕਦੇ, ਅਸੀਂ ਤੇਰੇ ਨਾਲ ਇਸ ਘਰ 'ਚ ਨਹੀਂ ਰਹਿ ਸਕਦੇ, ਤੂੰ ਆਪਣੇ ਬੱਚੇ ਬਾਰੇ ਸੋਚ, ਅਤੇ ਅਸੀਂ ਤੇਰੀ, ਮੈਂ ਫਿਰ ਵੀ ਲੱਖ ਲੱਖ ਸ਼ੁਕਰ ਕਰਦੀ ਹਾਂ ਡੈਨਮਾਰਕ ਦੀ ਪੁਲਿਸ ਦਾ ਕਿ ਟਾਈਮ ਸਿਰ ਆਈ ਅਤੇ ਮੇਰੀ ਜਾਨ ਬਚਾਈ। ਉਸ ਤੋਂ ਬਾਅਦ ਜੀ ਮੈਂ ਇਹਦੇ ਨਾਲ ਜਦੋਂ ਦੂਜੀ ਵਾਰੀ ਕ੍ਰਾਈਸਿਸ ਸੈਂਟਰ ਚਲੇ ਗਈ ਹਾਂ, ਫਿਰ ਮੈਨੂੰ ਪਤਾ ਨਹੀਂ ਵੀ ਮੈਂ ਕਦੋਂ ਇਹਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ, ਪਤਾ ਨਹੀਂ ਮਹੀਨੇ ਬਾਅਦ ਕੀਤੀ, ਪਤਾ ਨਹੀਂ 2 ਮਹੀਨੇ ਬਾਅਦ ਕੀਤੀ, ਅਤੇ ਇਹਨੇ ਮੈਨੂੰ ਫੋਨ ਕੀਤਾ ਵੀ ਇੱਦਾਂ ਨਹੀਂ ਹੁੰਦੀ ਇੱਕ ਜ਼ਿੰਦਗੀ ਆ, ਇਹ ਆ ਵੋ, ਕੁਛ ਵੀ ਤੁਸੀਂ ਲਾ ਲਓ, ਜਦੋਂ ਆਪਾਂ ਗੱਲਾਂ ਕਰਨ ਲੱਗ ਪੈਂਦੇ ਤਾਂ ਬਹੁਤ ਗੱਲਾਂ ਹੋ ਜਾਂਦੀਆਂ। ਫਿਰ ਮੈਂ ਸੋਚਿਆ ਵੀ ਫਿਰ ਮੈਨੂੰ ਬੱਚੇ ਦਾ ਵਾਸਤਾ ਪਾਇਆ ਇਹਨੇ, ਮੈਨੂੰ ਕਹਿੰਦੀ ਸੀ ਵੀ ਤੂੰ ਸੁਧਰ ਨਹੀਂ ਸਕਦਾ, ਮੈਨੂੰ ਕਹਿੰਦਾ ਆਪਣੇ ਬੱਚੇ ਬਾਰੇ ਸੋਚ, ਬੱਚਾ ਕੱਲ੍ਹ ਨੂੰ ਵੱਡਾ ਹੋ ਕੇ ਕੀ ਕਰੂਗਾ, ਤੂੰ ਇਹਨੂੰ ਕਿੱਥੇ ਲੈ ਕੇ ਜਾਊਂਗੀ, ਕਿਉਂਕਿ ਮੈਨੂੰ ਖਤਰਾ ਸੀਗਾ ਕਿ ਮੈਨੂੰ ਇੰਡੀਆ ਭੇਜ ਦੇਣਾ ਆ, ਇਹਨਾਂ ਨੇ ਇੱਥੇ ਦੇ ਰੂਲ ਇੱਦਾਂ ਦੇ ਆ ਵੀ ਮੇਰੇ ਕੋਲ ਕੁਛ ਨਹੀਂ ਸੀਗਾ, ਨਾ ਮੇਰੇ ਕੋਲ ਵੀਜ਼ਾ ਸੀ, ਨਾ ਮੇਰੇ ਕੋਲ ਪੈਸਾ ਸੀ, ਨਾ ਮੇਰੇ ਕੋਲ ਘਰ ਸੀਗਾ, ਕੁਛ ਵੀ ਨਹੀਂ ਸੀਗਾ, ਹੈ ਨਾ, ਪਰ ਇੱਥੇ ਦੀ ਗੌਰਮੈਂਟ ਮੇਰੀ ਹੈਲਪ ਬਹੁਤ ਕਰ ਰਹੀ ਸੀ, ਪਰ ਮੈਨੂੰ ਇਹ ਸੀ ਵੀ ਜੇ ਇਹਨੇ ਮੈਨੂੰ ਛੱਡ ਦਿੱਤਾ, ਇਹਨੇ ਮੈਨੂੰ ਤਲਾਕ ਦੇ ਦਿੱਤਾ, ਮੈਨੂੰ ਵੀਜ਼ਾ ਨਹੀਂ ਮਿਲਣਾ, ਤਾਂ ਇੰਡੀਆ 'ਚ ਮੈਨੂੰ ਕਿਸੇ ਨੇ ਐਕਸੈਪਟ ਨਹੀਂ ਕਰਨਾ ਕਿਉਂਕਿ ਮੇਰੀ ਲਵ ਮੈਰਿਜ ਆ। ਤੇ ਫਿਰ ਕੀ ਹੋਇਆ, ਗੱਲਾਂ ਬਾਤਾਂ ਸ਼ੁਰੂ ਹੋਣ ਲੱਗ ਪਈਆਂ। ਇਹ ਕਹਿੰਦਾ ਨਹੀਂ, ਬੱਚੇ ਦਾ ਸਭ ਤੋਂ ਜ਼ਿਆਦਾ ਮੇਰੇ ਦਿਮਾਗ 'ਚ ਸੀ ਵੀ ਬੱਚੇ ਦਾ ਕੀ ਫਿਊਚਰ ਆ, ਬੱਚੇ ਨੂੰ ਮੈਂ ਕੀ ਦੇ ਸਕਦੀ ਹਾਂ, ਕੁਛ ਵੀ ਨਹੀਂ ਦੇ ਸਕਦੀ। ਇੰਡੀਆ 'ਚ, ਇੰਡੀਆ ਬਹੁਤ ਹੀ ਵਧੀਆ ਕੰਟਰੀ ਆ, ਪਰ ਇੰਡੀਆ 'ਚ ਕੁਛ ਲੋਕ ਇੱਦਾਂ ਦੇ ਆ ਕਿ ਜੋ ਔਰਤ ਨੂੰ ਜੀਣ ਨਹੀਂ ਦਿੰਦੇ, ਉਹ ਵੀ ਬਿਨਾਂ ਬੱਚੇ, ਬਿਨਾਂ ਬਾਪ ਦੇ ਬੱਚੇ ਨੂੰ। ਬਹੁਤ ਔਖਾ, ਬਹੁਤ ਕੁਛ ਸੋਚਿਆ, ਫਿਰ ਸੋਚਿਆ ਨਹੀਂ ਇਹ ਵੱਡਾ ਹੋ ਕੇ ਬੱਚਾ ਮੈਨੂੰ ਪੁੱਛੂਗਾ ਮੰਮੀ ਤੂੰ ਇੰਨੀ ਕੁ ਗੱਲ 'ਤੇ ਇਹਨੂੰ ਛੱਡ ਦਿੱਤਾ ਸੀਗਾ, ਇਹ ਕੋਈ ਵੱਡੀ ਗੱਲ ਨਹੀਂ ਸੀ, ਹੈ ਨਾ, ਕਿਉਂਕਿ ਬਾਹਰਲਾ ਪਲਿਆ ਬੱਚਾ ਆ, ਇਹਦੇ ਲਈ ਨੋਰਮਲ ਸ਼ਾਇਦ ਗੱਲਾਂ ਹੋਣ। ਫਿਰ ਮੈਨੂੰ ਇੱਕ ਹੋਰ ਮੌਕਾ ਦਿੱਤਾ, ਫਿਰ ਮੈਂ ਇਹਦੇ ਘਰ, ਫਿਰ ਸਾਰਿਆਂ ਨੂੰ ਪਿੱਛੇ ਸੈੱਟ ਕੇ ਫਿਰ ਦੁਬਾਰਾ ਮੈਂ ਇਹਦੇ ਘਰ ਗਈ। ਜਦੋਂ ਜੀ ਦੂਜੀ ਵਾਰੀ ਇਹਦੇ ਘਰ ਵਾਪਸ ਆਈ ਹਾਂ, ਫਿਰ ਇਹਨੇ ਇਹ ਇੰਨਾ ਇੱਦਾਂ ਚੇਂਜ ਹੋ ਗਿਆ ਕਿ ਸੋਚ ਵੀ ਨਹੀਂ ਸੀ ਸਕਦੇ ਵੀ ਇੰਨਾ ਚੰਗਾ ਇਹ ਬੰਦਾ, ਇਹ ਬੰਦਾ ਜਿਹੜਾ ਕਿਸੇ ਔਰਤ ਨੂੰ ਬਾਲਾਂ ਤੋਂ ਫੜ ਕੇ ਘੜੀਸ ਕੇ ਕੁੱਟਦਾ ਆ, ਦੇਖਦਾ ਨਹੀਂ ਉਹਦੇ ਕਿੱਥੇ ਲੱਗਦੀ ਕਿੱਥੇ ਨਹੀਂ ਲੱਗਦੀ, ਪਾਗਲਾਂ ਦੀ ਤਰ੍ਹਾਂ ਕੁੱਟਦਾ ਆ, ਪਾਗਲਾਂ ਦੀ ਤਰ੍ਹਾਂ ਬਕਵਾਸ ਕਰਦਾ, ਅਤੇ ਇੱਕਦਮ ਮੈਂ ਕਿੱਦਾਂ ਚੇਂਜ ਹੋ ਸਕਦਾ। ਮੈਨੂੰ ਲੱਗਾ ਮੈਂ ਕਿਹਾ ਇਨਸਾਨ ਆ, ਚੇਂਜ ਹੋ ਸਕਦੇ ਆ, ਕਿਉਂ ਨਹੀਂ ਹੋ ਸਕਦੇ। ਇੱਕ ਵਾਰੀ ਠੋਕਰ ਲੱਗੀ, ਪੁਲਿਸ ਕੇਸ ਬਣਿਆ ਪਿਆ ਆ, ਅਤੇ ਵੀ ਸ਼ਾਇਦ ਹੈ ਨਾ ਸਹੀ ਹੋ ਗਿਆ ਹੋਵੇ, ਚੇਂਜ ਸਹੀ ਹੋਣਾ ਮੰਗਦਾ ਹੋਵੇ, ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਚੇਂਜ ਨਹੀਂ ਹੋਇਆ ਆ, ਇਹ ਸਿਰਫ ਇਹਦਾ ਨਾਟਕ ਆ, ਪਰ ਪਤਾ ਨਹੀਂ ਲੱਗਾ। ਹੁਣ ਮੈਂ ਕਹਿੰਦੀ ਹਾਂ ਵੀ ਮੈਨੂੰ ਨਹੀਂ ਸੀ ਪਤਾ। ਫਿਰ ਪ੍ਰੈਗਨੈਂਸੀ ਡਿਲੀਵਰੀ ਦਾ ਟਾਈਮ ਲੱਗ ਗਿਆ, ਆ ਗਿਆ, ਕੇਸ ਚੱਲਦਾ ਰਿਹਾ ਇੱਦਾਂ ਹੀ ਇਹਦਾ, ਗਏ ਪੁਲਿਸ ਸਟੇਸ਼ਨ, ਉਹ ਕਹਿੰਦੇ ਵਾਪਸ ਨਹੀਂ ਲੈ ਸਕਦੇ। ਫਿਰ ਇਹਨੇ ਹੈ ਨਾ, ਇਹਨੇ ਮੇਰੇ ਨਾਲ ਇੱਕ ਚਾਲ ਖੇਲੀ, ਅਤੇ ਕਹਿੰਦਾ ਮੈਨੂੰ ਬਚਾ ਲਾ ਨਹੀਂ ਤਾਂ ਮੈਨੂੰ ਜੇਲ੍ਹ ਹੋ ਜਾਣੀ, ਜੇਲ੍ਹ ਹੋ ਗਈ ਤਾਂ ਇੱਦਾਂ ਇਹ ਵੋ, ਔਰਤ ਜਾਤ ਫੇਰ ਫਿਸਲ ਗਈ ਹੈ ਨਾ। ਫਿਰ ਕਹਿਤਾ ਨਹੀਂ ਜੀ ਨਹੀਂ, ਆਦਮੀ ਆ, ਇਹਨੂੰ ਬਚਾਉਣਾ ਚਾਹੀਦਾ, ਇੱਦਾਂ ਨਹੀਂ ਕਰਨਾ ਚਾਹੀਦਾ, ਹੁਣ ਤਾਂ ਘਰ ਵੱਸ ਗਿਆ ਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਇਹ ਬੰਦਾ ਬੋਲਦਾ ਜ਼ਰੂਰ ਹੁੰਦਾ ਸੀ, ਪਰ ਹੱਥ ਪਿੱਛੇ ਕਰ ਲੈਂਦਾ ਹੁੰਦਾ ਸੀ ਵੀ ਮਾਰ ਕਟਾਈ ਹੋ ਗਈ ਤਾਂ ਮੈਂ ਜਾਂਦਾ ਲੱਗਣਾ। ਮੈਨੂੰ ਇਹ ਚੀਜ਼ਾਂ ਦੀ ਸਮਝ ਨਹੀਂ, ਮੈਂ ਇਹ ਸੋਚਦੀ ਸੀ ਵੀ ਕੰਟਰੋਲ ਕਰਦਾ ਆਪਣੇ ਆਪ 'ਤੇ। ਨਾਓ ਆਈ ਸੈਡ ਡੈਟ ਵੈਨ ਆਈ ਕੇਮ ਬੈਕ ਹੀ ਵਾਜ਼ ਰੀਅਲੀ ਵੈਰੀ ਚੇਂਜ ਐਂਡ ਇਟਸ ਰੀਅਲੀ ਅਨਬਿਲੀਵੇਬਲ ਚੇਂਜ। ਦੈਨ ਹੀ ਓਫਨ ਵੈਨ ਹੀ ਫੈਲਟ ਐਂਗਰੀ ਹੀ ਓਫਨ ਟੇਕ ਹਿਸ ਹੈਂਡ ਬੈਕ ਦੈਟ ਹੀ ਡੋਂਟ ਹੈਵ ਟੂ ਹਿਟ ਐਂਡ ਆਈ ਵਾਜ ਥਿੰਕਿੰਗ ਦੈਟ ਮੇ ਬੀ ਹੀ ਇਜ਼ ਟਰਾਇੰਗ ਟੂ ਕੰਟਰੋਲ ਹਿਮਸੈਲਫ ਬਟ ਨੋਟ ਹੀ ਵਾਜ ਐਂਗਰੀ ਬਟ ਹੀ ਥਿੰਕਸ ਦੈਟ ਮਾਈ ਕੇਸ ਇਜ਼ ਗੋਇੰਗ ਇਨ ਦਾ ਕੋਰਟ ਐਂਡ ਇਫ ਆਈ ਡੂ ਦੈਟ ਅਗੇਨ ਇਟ ਵਿਲ ਗੈਟ ਵਰਸ ਐਂਡ ਯਾ ਫਿਰ ਮੇਰੀ ਡਿਲੀਵਰੀ ਦਾ ਟਾਈਮ ਆ ਗਿਆ ਅਤੇ ਡਿਲੀਵਰੀ ਤੋਂ ਬਾਅਦ ਕੇਸ ਦੀ ਸੁਣਵਾਈ ਸੀ ਇਹਨੇ। ਡਿਲੀਵਰੀ ਵਿੱਚ ਮੈਂ ਕਿਹਾ ਗੌਰਮੈਂਟ ਨੂੰ ਇੱਥੇ ਦੀ ਨੂੰ ਵੀ ਡਿਲੀਵਰੀ ਵੇਲੇ ਆਪਣੀ ਐਕਸ ਕੋਲ ਨਹੀਂ ਹੋਣਾ ਚਾਹੀਦਾ, ਮੇਰੇ ਕੋਲ ਹੋਣਾ ਚਾਹੀਦਾ। ਕਹਿੰਦਾ ਹੋਊਂਗਾ ਤੇਰੇ ਕੋਲ, ਪਰ ਉਹੀ ਗੱਲ ਹੋਈ, ਡਿਲੀਵਰੀ ਹੋਈ ਤਾਂ ਇਹ ਕਹਿੰਦਾ ਮੇਰੀ ਐਕਸ ਨੂੰ ਮੇਰੀ ਜ਼ਰੂਰਤ ਆ, ਮੈਂ ਹੋਸਪਿਟਲ 'ਚ ਇਕੱਲੀ ਸੀ। ਸਭ ਤੋਂ ਬੈਡ ਟਾਈਮ ਮੇਰਾ ਉਹ ਸੀਗਾ ਕਿ ਮੇਰੇ ਕੋਲ ਇਹਨੇ ਸਾਰੇ ਛਡਾ ਦਿੱਤੇ ਸੀ, ਕੋਈ ਨਹੀਂ ਸੀ ਮੇਰੇ ਕੋਲ। ਕਹਿੰਦਾ ਸੀ ਸਾਰਿਆਂ ਨੂੰ ਛੱਡ ਦੇ, ਮੈਂ ਤੇਰਾ ਸਾਰਾ ਕੁਛ ਕਰੂੰਗਾ, ਪਰ ਮੇਰੇ ਕੋਈ ਨਹੀਂ ਸੀਗਾ, ਕਿਸੇ ਨੇ ਮੇਰੇ ਬੱਚੇ ਦੀ ਮੇਰੀ ਖੁਸ਼ੀ ਨਹੀਂ ਮਨਾਈ। ਉਸ ਵੇਲੇ ਹੋਸਪਿਟਲ 'ਚ ਬੈਠੀ ਮੈਂ ਰੋਂਦੀ ਸੀ, ਇਹ ਸੋਚ ਕੇ ਕਿ ਕਿੰਨੀ ਬੇਵਕੂਫ ਹਾਂ ਮੈਂ, ਸਾਰਾ ਕੁਛ ਤਾਂ ਇਹ ਆਪਣੀ ਐਕਸ ਲਈ ਕਰੀ ਜਾਂਦਾ, ਮੈਂ ਇਹਦੇ ਲਈ ਜੀਂਦੀ ਹਾਂ। ਅਤੇ ਇਹ ਕਹਿੰਦਾ ਆ ਕਿ ਉਹ ਬੱਚੇ ਅਤੇ ਉਹ ਜਨਾਨੀ ਨੂੰ ਮੇਰੀ ਜ਼ਰੂਰਤ ਆ, ਤੇਰੇ ਕੋਲ ਤਾਂ ਨਰਸਾਂ ਹੈਗੀਆਂ ਆ। ਫਿਰ ਜਦੋਂ ਇਹਨੇ ਇਹ ਗੱਲ ਕਹੀ ਕਿ ਤੇਰੇ ਕੋਲ ਤਾਂ ਨਰਸਾਂ ਹੈਗੀਆਂ ਆ, ਉਹਨੂੰ ਮੇਰੀ ਜ਼ਰੂਰਤ ਸੀ, ਮੈਨੂੰ ਇਕੱਲੀ ਨੂੰ ਛੱਡ ਕੇ ਚੱਲ ਗਿਆ, ਰੋਂਦੀ ਸੀ, ਸਾਰੇ ਛੱਡ ਦਿੱਤੇ, ਇਹ ਬੰਦਾ ਵੀ ਇਹ ਉਹਦੀ ਡਿਲੀਵਰੀ ਨਹੀਂ ਹੋਈ, ਡਿਲੀਵਰੀ ਮੇਰੀ ਹੋਈ ਆ, ਮੈਨੂੰ ਲੋੜ ਆ। ਅਤੇ ਪਰ ਨਹੀਂ, ਫਿਰ ਮੈਂ ਰੋਈ, ਰੋ ਰੋ ਕੇ ਕਲਪ ਕੇ ਆਪ ਹੀ ਹਟ ਗਈ ਵੀ ਹੁਣ ਇਹਨੂੰ ਹੁਣ ਮੌਕਾ ਦਿੱਤਾ ਆ, ਸ਼ਾਇਦ ਨਿੱਕੀ ਜਿਹੀ ਗੱਲ ਆ, ਸ਼ਾਇਦ ਮੈਂ ਹੀ ਓਵਰਥਿੰਕ ਕਰ ਲਿਆ, ਸ਼ਾਇਦ ਸਹੀ ਆ ਇਹ ਵੀ ਰਿਸਪੋਂਸੀਬਿਲਟੀਆਂ ਨਿਭਾਉਂਦਾ ਫਿਰਦਾ। ਫਿਰ ਆਪਣੇ ਆਪ ਨੂੰ ਗਲਤ ਸਾਬਿਤ ਕਰ ਦਿੱਤਾ ਇੱਥੇ, ਫਿਰ ਇਸ ਚੀਜ਼ ਦੀ ਮਾਫ਼ੀ ਦੇ ਦਿੱਤੀ, ਚੱਲ ਕੋਈ ਗੱਲ ਨਹੀਂ, ਇਟਸ ਓਕੇ ਆ, ਹੈ ਨਾ। ਪਰ ਜਿਸ ਬੰਦੇ ਨੂੰ ਆਪਾਂ ਗੌਰਮੈਂਟ ਦੇ ਸਾਹਮਣੇ ਕਿਹਾ ਹੋਵੇ ਵੀ ਤੂੰ ਇਹ ਕੰਮ ਮੇਰੇ ਨਾਲ ਨਾ ਕਰੀ, ਉਹੀ ਕੰਮ ਉਹਨੇ ਕੀਤਾ। ਕਿਉਂ? ਜਿਸ ਬੰਦੇ ਨਾਲ ਜ਼ਿਆਦਾ ਪਿਆਰ ਹੁੰਦਾ ਬੰਦਾ ਉਸ ਬੰਦੇ ਕੋਲ ਹੁੰਦਾ ਆ, ਮੇਰੇ ਨਾਲ ਉਹ ਨਹੀਂ ਸੀ, ਉਹ ਮੇਰੇ ਕੋਲ ਨਹੀਂ ਸੀ, ਪਰ ਮੈਂ ਸਮਝ ਨਹੀਂ ਸਕੀ। ਕਦੀ ਵੇਲੇ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ ਆ, ਉਹਨੂੰ ਉਨ੍ਹਾਂ ਚਿਰ ਅਕਲ ਨਹੀਂ ਆਉਂਦੀ, ਮੈਨੂੰ ਨਹੀਂ ਆਈ ਉਦੋਂ ਵੀ ਅਕਲ, ਮੈਂ ਇਹੀ ਸੋਚੀ ਕਿ ਇਹ ਮੇਰਾ। ਉਹ ਤੋਂ ਬਾਅਦ ਜੀ ਫਿਰ ਕਮਿਊਨ 'ਚ, ਡੈਨਿਸ਼ ਵਿੱਚ ਗੌਰਮੈਂਟ ਨੂੰ ਕਮਿਊਨ ਕਹਿੰਦੇ ਆ, ਕਮਿਊਨ ਵਿੱਚ ਮੀਟਿੰਗ ਸ਼ੁਰੂ ਹੋ ਗਈਆਂ ਬੱਚੇ ਨੂੰ ਲੈ ਕੇ ਕਿ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਕਿਉਂਕਿ ਪਹਿਲਾਂ ਵਾਇਲੈਂਟ ਰਿਹਾ ਇਹ, ਇੱਦਾਂ ਦੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਹੌਲੀ ਹੌਲੀ ਕਰਦੇ ਜੀ। ਕੇਸ ਦੀ ਸੁਣਵਾਈ ਦਾ ਦਿਨ ਵੀ ਆ ਗਿਆ, ਬਚ ਗਿਆ ਇਹ ਬੰਦਾ, ਮੈਂ ਕੁਛ ਨਹੀਂ ਬੋਲੀ ਉੱਥੇ। ਮੇਰਾ ਵਕੀਲ ਵੀ ਨਹੀਂ ਕੁਛ ਬੋਲਿਆ, ਮੈਂ ਵੀ ਨਹੀਂ, ਕਿਉਂਕਿ ਇਹਨੇ ਵਕੀਲ ਇਕੱਠੇ ਕਰਕੇ ਮੀਟਿੰਗ ਕੀਤੀ ਸੀ ਵੀ ਤੈਨੂੰ ਕਿੱਦਾਂ ਬਚਾਇਆ ਜਾ ਸਕਦਾ ਆ। ਮੈਨੂੰ ਨਹੀਂ ਸੀ ਪਤਾ ਵੀ ਇੱਦਾਂ ਹੋਊਗੀ, ਮੈਨੂੰ ਕੁਛ ਨਹੀਂ ਸੀ ਪਤਾ ਇੱਥੇ ਦੇ ਸਿਸਟਮ ਦਾ। ਮੈਂ ਕਿਹਾ ਚੱਲ ਠੀਕ ਆ, ਪਰ ਮੈਂ ਬੋਲੀ ਨਹੀਂ, ਇਹ ਬਚ ਗਿਆ। ਮੈਨੂੰ ਨਹੀਂ ਪਤਾ ਕਿੱਦਾਂ ਬਚਿਆ, ਜੇ ਮੈਂ ਬੋਲਦੀ ਇਹਦਾ ਕੁਛ ਨਹੀਂ ਸੀ ਬਚਣਾ, ਹੈ ਨਾ, ਕੁਛ ਵੀ ਨਹੀਂ ਸੀ ਬਚਣਾ ਇਹਦਾ, ਜੇ ਮੈਂ ਸੱਚਾਈ ਦੱਸਦੀ ਵੀ ਹੋਇਆ ਕੀ ਸੀ ਮੇਰੇ ਨਾਲ। ਅਤੇ ਬਾਕੀ ਇਹਨੇ ਇਹਦੇ ਲੋਇਰ ਨੇ ਕੀ ਕਿਹਾ ਜੱਜ ਨੂੰ, ਕੀ ਨਹੀਂ ਕਿਹਾ, ਇਹ ਕੇਸ ਵਿੱਚੋਂ ਬਚ ਗਿਆ। ਤਾਂ ਜਦੋਂ ਕੇਸ ਵਿੱਚੋਂ ਬਚ ਗਿਆ, ਇਹਨੇ ਆਪਣੀ ਅਸਲੀ ਔਕਾਤ ਫੇਰ ਦਿਖਾਈ ਵੀ ਮੈਂ ਕੀ ਚੀਜ਼ ਹਾਂ, ਵੀ ਮੈਂ ਸੁਧਰਿਆ ਨਹੀਂ, ਮੈਂ ਕੁੱਤੇ ਦੀ ਪੂਛ ਹਾਂ ਅਤੇ ਕੁੱਤੇ ਦੀ ਪੂਛ ਹੀ ਰਹੂੰਗਾ। ਉਹਦੇ ਤੋਂ ਬਾਅਦ ਜੀ ਇਹਨੇ ਫਿਰ ਚੀਕਣਾ ਚਲਾਉਣਾ, ਇੱਕ ਮਾਰ ਕਟਾਈ ਨਹੀਂ ਸੀ ਕਰਦਾ, ਉਹ ਵੀ ਇਹਨੂੰ ਪਤਾ ਸੀਗਾ ਕਿ ਇਹ ਜੇ ਮੈਂ ਇਹਦੇ ਮਾਰ ਦਿੱਤਾ ਹੁਣੇ ਤਾਂ ਕੇਸ 'ਚੋਂ ਬਚਿਆ ਆ, ਜਾਂਦਾ ਲੱਗਣਾ, ਕਿਉਂਕਿ ਉਹਦਾ ਤਾਂ ਫਿਰ ਪਰੂਫ ਹੋ ਜਾਂਦਾ ਨਾ, ਮਾਰ ਕੁੱਟਿਆ ਆ ਲੱਗ ਜਾਂਦੇ ਹੱਥ। ਅਤੇ ਮਾਰ ਕਟਾਈ ਵੀ ਇਹਨੇ ਕਰਨੀ ਸੀ, ਮੇਰਾ ਵੀਜ਼ਾ ਖਤਮ ਹੋਣ ਦੀ ਡੇਟ ਲੱਗ ਗਈ ਸੀ, ਅਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਤਾਂ ਇਹਦੀ ਐਕਸ ਤਾਂ ਇਹਦੇ ਘਰ ਵਾਲੇ ਘਰਦਿਆਂ ਦਾ ਤਾਂ ਸੱਚ ਮੈਂ ਜ਼ਿਕਰ ਹੀ ਕਰਨਾ ਭੁੱਲ ਗਈ, ਘਰਦੇ ਇਹਦੇ ਵਿਆਹ 'ਚ ਰਾਜ਼ੀ ਨਹੀਂ ਸੀ, ਅਤੇ ਉਹ ਮੈਨੂੰ ਬਿਲਕੁਲ ਨਹੀਂ ਚੰਗਾ ਸਮਝਦੇ ਸੀ। ਉਹ ਕਹਿੰਦੇ ਸੀ ਇਹਨੂੰ ਇੰਡੀਆ ਕਾਲੇ ਨੂੰ ਅਸੀਂ ਦੱਸਾਂਗੇ, ਇਹਦਾ ਇਹਦਾ ਭਰਾ ਸ਼ਰੇਆਮ ਮੇਰੀ ਮਾਂ ਨੂੰ ਧਮਕੀ, ਮੇਰੇ ਪੇ ਨੂੰ ਧਮਕੀ ਦੇ ਕੇ ਆਇਆ ਸੀ ਵੀ ਜਦੋਂ ਆਈ ਬੜ ਸਿੱਟਣੀ। ਫਿਰ ਜੀ ਪਤਾ ਨਹੀਂ ਕਿੱਦਾਂ ਇਹ ਬੰਦਾ ਇੱਕਦਮ ਇੰਨਾ ਚੇਂਜ ਹੋਇਆ, ਦੈਨ ਰਾਤ ਇਹਨੇ ਆਪਣੀ ਐਕਸ ਦਾ ਕੰਮ ਕਰਨਾ, ਉਹਨਾਂ ਬੱਚਿਆਂ ਦਾ ਕਰਨਾ, ਮੇਰੇ ਬੱਚੇ ਦਾ ਨਾ ਕਰਨਾ, ਅਤੇ ਨਾ ਨਾ ਮੈਨੂੰ ਦੇਖਣਾ, ਬਿਲਕੁਲ ਹੀ ਇਗਨੋਰੈਂਸ। ਮੈਂ ਹੌਲੀ ਹੌਲੀ ਮੈਂ ਕਿਹਾ ਚਲੋ ਠੀਕ ਆ, ਵਿਆਹ ਨੂੰ ਟਾਈਮ ਹੋ ਗਿਆ ਵੀ ਪਹਿਲਾਂ ਇੱਦਾਂ ਕਰਦਾ ਸੀਗਾ ਜਾਂ ਕਿੱਦਾਂ। ਮੈਂ ਇਹਨੂੰ ਇੱਕ ਵਾਰੀ ਕਿਹਾ ਵੀ ਮੈਂ ਕਿਹਾ ਹੁਣ ਤੂੰ ਕੇਸ 'ਚ ਬਰੀ ਹੋ ਗਿਆ, ਹੁਣ ਤੂੰ ਫਿਰ ਉੱਦਾਂ ਕਰਨੀ ਆ, ਕਹਿੰਦਾ ਤੇਰਾ 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 ਵਹਿਮ ਆ, ਤੇਰਾ ਇੱਦਾਂ ਆ, ਤੇਰਾ ਉੱਦਾਂ ਆ। ਮੇਰਾ ਵੀਜ਼ਾ ਖਤਮ ਹੋਣ 'ਚ 4-5 ਮਹੀਨੇ ਰਹਿ ਗਏ ਸੀ ਜਦੋਂ ਇਹਨੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਮੈਂ ਸੋਚਦੀ ਸੀਗੀ ਵੀ ਜੇ ਇਹਨੇ ਮੈਨੂੰ ਕੱਢ ਦਿੱਤਾ, ਜੇ ਇਹਨੇ ਮੈਨੂੰ ਇੱਦਾਂ ਕਰ ਦਿੱਤੀ ਵੀ ਮੈਂ ਬੱਚਾ ਲੈ ਕੇ ਕਿੱਥੇ ਜਾਊਂਗੀ, ਮੈਂ ਤਾਂ ਮੈਂ ਇਹਨੂੰ ਮਾਫ਼ ਕੀਤਾ, ਪਰ ਇਹ ਬੰਦਾ ਮੈਨੂੰ ਇੱਦਾਂ ਕਾਹਤੇ ਕਰਦਾ ਆ, ਹੈ ਨਾ, ਇਹ ਦੇਰ ਦੇਰ ਰਾਤ ਤੱਕ ਘਰ ਆਉਣਾ, ਇਹ ਉਹ ਸਾਰਾ ਕੁਛ ਮਤਲਬ ਜੀ ਜੋ ਵੀ ਬੰਦਾ ਭੈੜਾ ਇੱਕ ਬੰਦਾ ਘਟੀਆ ਇਨਸਾਨ ਕਰ ਸਕਦਾ ਹੁੰਦਾ ਉਹ ਇਹਨੇ ਕੀਤਾ। ਫਿਰ ਜੀ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਜੇ ਤੈਨੂੰ ਉਹੀ ਚਾਹੀਦੀ ਸੀ, ਉਹਦਾ ਹੀ ਕੰਮ ਕਰਨਾ ਸੀਗਾ, ਤਾਂ ਤੂੰ ਵਿਆਹ ਕਾਹਨੂੰ ਕਰਾਉਣਾ ਸੀ? ਕਹਿੰਦਾ ਮੈਨੂੰ ਨਹੀਂ ਸੀ ਪਤਾ ਕਿ ਪੰਜਾਬਣਾਂ ਕੁੱਤੀਆਂ ਹੁੰਦੀਆਂ ਆ। ਅਤੇ ਮੈਂ ਕਿਹਾ ਵੀ ਉਹ ਵੀ ਤਾਂ ਇੰਡੀਅਨ ਆ। ਕਹਿੰਦਾ ਉਹ ਤਾਂ ਉਹ ਇੰਡੀਅਨ ਆ ਪਰ ਉਹ ਬੰਗਾਲ ਤੋਂ ਆ, ਅਤੇ ਉਹ ਬੰਗਾਲ ਤੋਂ ਆ, ਤੇਰੇ ਵਰਗੀ ਨਹੀਂ ਉਹ ਪੰਜਾਬਣ ਨਹੀਂ, ਉਹ ਪੰਜਾਬਣਾਂ ਚੰਗੀਆਂ ਨਹੀਂ ਹੁੰਦੀਆਂ, ਪੰਜਾਬਣਾਂ ਬਾਰੇ ਜੀ ਉਹਨੇ ਇੰਨੇ ਇੰਨੇ ਵਧੀਆ ਐਡਵਰਬ ਯੂਜ਼ ਕੀਤੇ ਕਿ ਮੈਂ ਸੋਚਦੀ ਸੀ ਵੀ ਫਿਰ ਕੰਨ ਕੀ ਆਇਆ ਸੀ ਪੰਜਾਬ 'ਚ, ਹੈ ਨਾ, ਅਤੇ ਇਹਨੂੰ ਕਿਸੇ ਨੇ ਕਿਹਾ ਤਾਂ ਨਹੀਂ ਸੀਗਾ ਇਹ ਉਹਦੇ ਨਾਲ ਰਹਿੰਦਾ, ਹੈ ਨਾ, ਨਾਲੇ ਇਹ ਉਹਦੇ ਛਿੱਤਰ ਮਾਰਦਾ, ਨਾਲੇ ਉਹ ਇਹਦੇ ਛਿੱਤਰ ਮਾਰਦੀ, ਇੱਕ ਦੂਜੇ ਵਰਗੇ ਸੀਗੇ, ਨਾਲੇ ਚੱਲੀ ਜਾਂਦਾ ਸਾਰਾ ਕੁਛ ਵਧੀਆ। ਇਹਨੂੰ ਕਿਸੇ ਬੱਚੇ ਦੀ ਤਾਂ ਕਿਸੇ ਹੋਰ ਤੀਵੀਂ ਦੀ ਲਾਈਫ ਖਰਾਬ ਕਰਨ ਦੀ ਜ਼ਰੂਰਤ ਨਹੀਂ ਸੀ, ਕੋਈ ਇਹਦੇ ਮਗਰ ਨਹੀਂ ਸੀ ਪਿਆ, ਇਹ ਡੈਨਮਾਰਕ 'ਚ ਰਹਿੰਦਾ ਸੀ, ਰਹੀ ਜਾਂਦਾ, ਇਹਨੂੰ ਇੰਡੀਆ ਬਾਜਾ ਨਹੀਂ ਸੀ ਮਾਰਦਾ ਵੀ ਤੂੰ ਆ ਅਤੇ ਇੱਥੋਂ ਇੱਕ ਕੁੜੀ ਲੈ ਕੇ ਜਾ। ਐਂਡ ਫਿਰ ਮੈਨੂੰ ਕਹਿੰਦਾ ਜੀ ਮੈਂ ਤੈਨੂੰ ਘੱਲ ਦੇਣਾ ਆ, ਇੰਡੀਆ ਘੱਲ ਦੇਣਾ ਆ, ਅਤੇ ਤੈਨੂੰ ਤੇਰੀ ਔਕਾਤ ਦਿਖਾਉਣੀ ਆ, ਅਤੇ ਇੱਦਾਂ ਕਰਨੀ ਆ, ਉੱਦਾਂ ਕਰਨੀ ਆ। ਫਿਰ ਇਹ ਬੰਦੇ ਨੇ ਕੋਈ ਕਸਰ ਨਹੀਂ ਛੱਡੀ ਮੈਨੂੰ ਜਲੀਲ ਕਰਨ 'ਚ, ਅਤੇ ਉਸ ਔਰਤ ਨੇ ਇਹਦਾ ਸਾਥ ਦੇਣ 'ਚ ਕੋਈ ਕਸਰ ਨਹੀਂ ਛੱਡੀ। ਮੈਂ ਇਹ ਸੋਚਦੀ ਸੀਗੀ ਵੀ ਇੱਦਾਂ ਕਿੱਦਾਂ, ਮੈਂ ਮਤਲਬ ਕਿ ਮੇਰਾ ਮੈਂ ਜਦੋਂ ਇਹ ਚੀਜ਼ਾਂ ਮੇਰੇ ਨਾਲ ਹੋ ਰਹੀਆਂ ਸੀ, ਮੈਂ ਉਸ ਘਰ 'ਚ ਇਹ ਸੋਚਦੀ ਸੀ ਵੀ ਮੇਰੇ ਨਾਲ ਹੋ ਕੀ ਰਿਹਾ ਆ, ਮੈਂ ਗਲਤੀ ਕਿੱਥੇ ਕੀਤੀ, ਮੈਂ ਕੀ ਕਹਿ ਦਿੱਤਾ। ਮੈਂ ਇਹੀ ਕਹਿ ਦਿੱਤਾ ਵੀ ਤੂੰ ਦੋ ਦੋ ਔਰਤਾਂ ਨਾ ਰੱਖ, ਤੂੰ ਇੱਕ ਔਰਤ ਰੱਖ, ਹੈ ਨਾ, ਇਹ ਚੰਗੀ ਗੱਲ ਨਹੀਂ ਹੈਗੀ, ਅਤੇ ਵੀ ਤੂੰ ਕਿਹਨੂੰ ਧੋਖਾ ਦਿੰਦਾ ਆ, ਉਹ ਪਹਿਲੀ ਨੂੰ ਮੈਨੂੰ ਕਿ ਆਪਣੇ ਆਪ ਨੂੰ ਜਾਂ ਆਪਣੇ ਘਰਦਿਆਂ ਨੂੰ ਜਾਂ ਰੱਬ ਨੂੰ? ਅਤੇ ਕਹਿੰਦਾ ਤੇਰਾ ਰੱਬ ਮੇਰਾ ਜੋ ਵਿਗਾੜ ਸਕਦਾ ਉਹ ਵਿਗਾੜ ਲਵੇ, ਮੇਰੀ ਐਕਸ ਦਾ ਜੋ ਵਿਗਾੜ ਸਕਦਾ ਉਹ ਵਿਗਾੜ ਲਵੇ, ਹੈ ਨਾ। ਮੈਂ ਕਿਹਾ ਠੀਕ ਆ। ਮੇਰੇ ਬੱਚੇ ਨੂੰ ਕਹਿੰਦਾ ਨਾ ਇਹਨੂੰ ਮੈਂ ਰੋਟੀ ਦੇਣੀ, ਨਾ ਇਹਨੂੰ ਮੈਂ ਪਾਣੀ ਦੇਣਾ, ਨਾ ਮੈਨੂੰ ਛੱਤ ਦੇਣੀ, ਨਾ ਮੈਨੂੰ ਕੱਪੜਾ ਦੇਣਾ, ਆਪਣਾ ਖਾ ਆਪਣਾ ਕਮਾ, ਜੇ ਤੂੰ ਮੇਰੇ ਘਰ 'ਚ ਰਹਿਣਾ ਹੈ ਘਰ ਦਾ ਰੈਂਟ ਵੀ ਦੇ, ਸਾਰੇ ਖਰਚੇ ਤੈਨੂੰ ਕਰਨੇ ਪੈਣੇ ਆ, ਮੇਰੀ ਐਕਸ ਇਸ ਘਰ 'ਚ ਆਇਆ ਕਰੂਗੀ, ਇਸ ਮੇਰੇ ਸਾਹਮਣੇ ਮੇਰੇ ਨਾਲ ਸੋਇਆ ਕਰੂਗੀ, ਤੈਨੂੰ ਬਰਦਾਸ਼ਤ ਕਰਨਾ ਪੈਣਾ, ਨਹੀਂ ਕਰਨਾ ਤਾਂ ਵਾਪਸ ਚਲੇ ਜਾ, ਜੇ ਵਾਪਸ ਜਾਊਂਗੀ ਤਾਂ ਤੈਨੂੰ ਮਰਵਾਊਂਗਾ, ਇੱਥੇ ਰਹੂੰਗੀ ਤੈਨੂੰ ਇੱਦਾਂ ਮਾਰੂੰਗਾ, ਜੀਂਦੀ ਨਹੀਂ ਛੱਡਣਾ, ਤੂੰ ਮੇਰਾ ਕੇਸ ਪੁਲਿਸ 'ਚ ਲੈ ਕੇ ਗਈ ਸੀ, ਤੈਨੂੰ ਦੱਸਣਾ ਆ ਵੀ ਕਿੱਦਾਂ ਪੁਲਿਸ 'ਚ ਜਾਈਦਾ ਹੁੰਦਾ ਆ, ਹੈਗਾ ਤਾਂ ਕਹਿੰਦਾ ਮੈਂ ਇੰਡੀਅਨ ਹੀ ਬੰਦਾ ਹਾਂ, ਇਹ ਇੰਡੀਅਨ ਬੰਦਾ ਨਹੀਂ, ਉਹ ਇੰਡੀਅਨ ਬੰਦੇ ਨੇ ਕੁੱਤੇ ਨਹੀਂ ਹੁੰਦੇ, ਤਾਂ ਕੁੱਤੇ ਦੀ ਵੀ ਮਤਲਬ ਕੁੱਤੇ ਵੀ ਵਫ਼ਾਦਾਰ ਹੁੰਦੇ ਆ, ਇਹ ਪਤਾ ਨਹੀਂ ਕੀ ਚੀਜ਼ ਇਹਦੇ ਮਾਂ ਬਾਪ ਨੇ ਪੈਦਾ ਕੀਤੀ ਆ। ਫਿਰ ਜੀ ਇਹ ਸਾਰੀਆਂ ਜਦੋਂ ਚੀਜ਼ਾਂ ਹੋਈਆਂ, ਫਿਰ ਦੁਖੀ ਤਾਂ ਬਹੁਤ ਸੀ, ਪਰ ਮੈਂ ਇਹ ਸੋਚਦੀ ਸੀਗੀ ਕਿ ਮੇਰੇ ਕੋਲ ਇੱਕ ਬੱਚਾ ਆ, ਹੁਣ ਮੈਂ ਇਕੱਲੀ ਨਹੀਂ ਹੂੰ, ਨਾ ਮੈਂ ਮਰ ਸਕਦੀ ਸੀਗੀ ਜੇ ਮੈਂ ਮਰ ਜਾਂਦੀ, ਮੇਰੇ ਬੱਚੇ ਦਾ ਕੋਈ ਨਹੀਂ ਸੀਗਾ। ਅਤੇ ਫਿਰ ਮੈਂ ਪਹਿਲਾਂ ਵੀ ਇਹੀ ਕਿਹਾ ਸੀ ਵੀ ਡੈਨਮਾਰਕ ਡੈਨਮਾਰਕ ਦਾ ਹੁਣ ਵੀ ਭਲਾ ਹੋਵੇ। ਫਿਰ ਗੁਆਂਢੀ ਚੰਗੇ ਡੈਨਿਸ਼, ਉਹਨਾਂ ਨੇ ਮੇਰੀ ਹੈਲਪ ਕੀਤੀ, ਸਲਾਹ ਦਿੱਤੀ ਵੀ ਜੇ ਆਹ ਹਾਲਾਤ ਆ ਤਾਂ ਆਪਣੇ ਬੱਚੇ ਬਾਰੇ ਸੋਚ ਅਤੇ ਘਰ ਛੱਡ ਦੇ। ਫਿਰ ਜੀ ਉਸ ਤੋਂ ਬਾਅਦ ਫਿਰ ਮੈਂ ਡੈਨਿਸ਼ ਬੰਦਿਆਂ ਦੀ ਗੱਲ, ਮੈਂ ਕਿਹਾ ਠੀਕ ਆ, ਸਿਆਣੇ ਆ, ਸਹੀ ਗੱਲ ਕਰਦੇ, ਇੱਥੇ ਰਹਿੰਦੇ ਆ, ਮੈਨੂੰ ਕੁਛ ਨਹੀਂ ਪਤਾ, ਵੀ ਮੈਨੂੰ ਛੱਡ ਦੇਣਾ ਚਾਹੀਦਾ ਜੇ ਹੁਣ ਮੈਨੂੰ ਨਹੀਂ ਚਾਹੁੰਦਾ। ਮਾਰਨ ਮਰਾਉਣ ਦੀਆਂ ਧਮਕੀਆਂ ਵੀ ਦੇਈ ਜਾਂਦਾ ਆ, ਹੈ ਨਾ, ਜ਼ਿੰਦਗੀ ਇੱਕ ਵਾਰੀ ਮਿਲੀ ਹੈ, ਇਹਨੂੰ ਜੀਣਾ ਚਾਹੀਦਾ, ਮਰਨਾ ਕਾਹਤੇ ਆ, ਹੈ ਨਾ। ਅਤੇ ਇਹੀ ਕਹਿੰਦਾ ਸੀ ਇੰਡੀਆ ਭੇਜ ਦੇਣਾ, ਇੰਡੀਆ ਭੇਜ ਦੇਣਾ, ਹੈ ਨਾ। ਮੈਂ ਸੋਚਦੀ ਸੀ ਵੀ ਇਹ ਨਹੀਂ, ਇੱਥੇ ਦੀ ਗੌਰਮੈਂਟ ਜੋ ਡਿਸੀਜ਼ਨ ਲਊਗੀ ਉਹ ਆ, ਇਹਦਾ ਡਿਸੀਜ਼ਨ ਨਹੀਂ ਮੈਨੂੰ ਕਬੂਲ ਹੈਗਾ, ਅਤੇ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਜੋ ਵੀ ਇਹ ਨੇ ਗੰਦ ਪੁੱਠੇ ਕੰਮ ਕਰਨੇ ਸੀਗੇ, ਇਹ ਮੇਰੀ ਡਿਕਸ਼ਨਰੀ 'ਚ ਹੈ ਨਹੀਂ, ਹੈ ਨਾ। ਜੇ ਆਪਾਂ ਲੋਇਲ ਹਾਂ ਤਾਂ ਦੂਜਾ ਬੰਦਾ ਵੀ ਆਪਾਂ ਨੂੰ ਲੋਇਲ ਹੀ ਚਾਹੀਦਾ ਆ। ਫਿਰ ਮੈਂ ਆਪਣੀ ਕਿਸੇ ਫਰੈਂਡ ਦੀ ਹੈਲਪ ਲੈ ਕੇ ਗੱਡੀ ਕੀਤੀ, ਤਾਂ ਕ੍ਰਿਸ ਸੈਂਟਰ ਫੋਨ ਕੀਤਾ ਅਤੇ ਉੱਥੇ ਚਲੇ ਗਈ। ਉਸ ਫਰੈਂਡ ਨੂੰ ਵੀ ਇਹਨੇ ਧਮਕੀਆਂ ਦਿੱਤੀਆਂ ਵੀ ਤੈਨੂੰ ਮੈਂ ਇੱਥੋਂ ਕਢਾ ਦੇਣਾ ਡੈਨਮਾਰਕ 'ਚੋਂ, ਤੂੰ ਇਹਦੀ ਹੈਲਪ ਕੀਤੀ। ਫਿਰ ਉਹ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਕਿ ਧਮਕੀਆਂ ਦਿੰਦਾ ਆ ਵੀ ਮੈਂ ਤਾਂ ਵੀ ਹੁਣ ਮੈਂ ਕੀ ਕਰਾਂ। ਮੈਂ ਉਹਨੂੰ ਕਿਹਾ ਵੀ ਤੂੰ ਇਹਨਾਂ ਗੱਲ ਹੀ ਨਾ ਕਰ, ਇਹਨੂੰ ਬਲੌਕ ਕਰ ਦੇ ਸਾਰੇ ਪਾਸਿਆਂ ਤੋਂ। ਉਹਨੇ ਕਰ ਦਿੱਤਾ, ਹੈ ਨਾ। ਜ਼ਿਆਦਾ ਮੈਂ ਕਿਹਾ ਗੱਲ ਕਰੂੰਗਾ ਤਾਂ ਪੁਲਿਸ ਕੋਲ ਚਲ ਜੀ, ਹੋਰ ਕੀ ਹੋ ਸਕਦਾ ਆ। ਕਹਿੰਦੀ ਠੀਕ ਆ। ਫਿਰ ਉਹਨੇ ਕਰ ਦਿੱਤਾ ਬਲੌਕ ਬਲੂਕ ਇਹਨੂੰ ਸਾਰੇ ਪਾਸੇ ਦੇ ਨੇ, ਇਹਨੂੰ ਫਿਰ ਉਹਨੂੰ ਇਹਨੇ ਤੰਗ ਨਹੀਂ ਕੀਤਾ, ਪਰ ਜਿੰਨਾ ਵੀ ਫਿਰ ਮੇਰਾ ਫਰੈਂਡ ਸਰਕਲ ਸੀਗਾ ਇੰਡੀਆ ਦੇ, ਮੇਰੇ ਫਰੈਂਡਸ ਜਿਹੜੇ ਮੇਰੇ ਨਾਲ ਟੀਚਰ ਰਹਿ ਚੁੱਕੇ ਸੀ ਇੰਡੀਆ 'ਚ, ਮੈਂ ਟੀਚਰ ਸੀਗੀ ਜੀ, ਉਹਨਾਂ ਨੂੰ, ਮੇਰੇ ਜੋ ਵੀ ਆਲੇ ਦੁਆਲੇ ਹੋਰ ਕੰਟਰੀਆਂ 'ਚ ਰੈਲੇਟਿਵ ਰਹਿੰਦੇ ਹੋਗੇ, ਇਹਨੇ ਕਿਸੇ ਨੂੰ ਵੀ ਤੰਗ ਕਰਨ ਦੀ ਕਸਰ ਨਹੀਂ ਛੱਡੀ। ਇਸ ਬੰਦੇ ਨੇ ਸਾਰਿਆਂ ਨੂੰ ਕਿਹਾ ਇਹ ਇੱਦਾਂ, ਪਰ ਉਹਨਾਂ ਨੇ ਮੈਨੂੰ ਕੁਛ ਗਲਤ ਨਹੀਂ ਕਿਹਾ। ਉਹਨਾਂ ਨੇ ਇਹੀ ਕਿਹਾ ਕਿ ਜੋ ਤੇਰੀ ਲਾਈਫ ਦਾ ਡਿਸੀਜ਼ਨ ਆ ਉਹ ਤੂੰ ਲੈਣਾ ਆ। ਇਹ ਬੋਲਦਾ ਆ, ਕੁੱਤਾ ਆ, ਭੌਂਕਦਾ ਆ, ਭੌਂਕ ਕੇ ਹਟ ਜੂਗਾ, ਪਰ ਇਹਨੂੰ ਇਹ ਲੱਗਦਾ ਸੀ ਵੀ ਮੈਨੂੰ ਕੁਛ ਪਤਾ ਨਹੀਂ, ਪਰ ਮੈਨੂੰ ਟਾਈਮ ਟੂ ਟਾਈਮ ਸਾਰੀ ਖਬਰ ਪਤਾ ਲੱਗਦੀ ਸੀ ਵੀ ਇਹ ਕੀ ਕਹਿੰਦਾ ਆ। ਇਹ ਸਿਰਫ ਮੈਨੂੰ ਤੋੜਨ ਦੀ ਕੋਸ਼ਿਸ਼ ਕਰਦਾ ਸੀ ਉਦੋਂ। ਇਹ ਉਹਨਾਂ ਨੂੰ ਇਹ ਕਹਿੰਦਾ ਸੀਗਾ ਇਹਨੂੰ ਇੰਡੀਆ ਘੱਲ ਦੇਣਾ ਜੇ ਇਹ ਮੇਰੇ ਕੋਲ ਨਾ ਆਈ, ਇਹ ਮੇਰੇ ਕੋਲ ਆ ਜਾਵੇ ਤਾਂ ਬੈਟਰ ਆ। ਪਰ ਮੈਂ ਕਿਹਾ ਸੀਗਾ, ਮੈਂ ਕਿਹਾ ਜੋ ਵੀ ਹੈ ਇਹਦੇ ਕੋਲ ਵਾਪਸ ਨਹੀਂ ਜਾਣਾ, ਮਰਨਾ ਮਨਜ਼ੂਰ ਆ। ਫਿਰ ਜੀ ਮੈਂ ਕ੍ਰਿਸਿਸ ਸੈਂਟਰ ਜਾ ਕੇ ਡਿਵੋਰਸ ਲਈ ਅਪਲਾਈ ਕੀਤਾ। ਪੈਸਾ ਤਾਂ ਆਪਣੇ ਕੋਲ ਜੋ ਸੀਗਾ ਹੀ ਸੀਗਾ, ਗੌਰਮੈਂਟ ਦਾ ਹੀ ਖਾਈ ਜਾਂਦੇ ਆ ਹਾਲੇ ਤੱਕ, ਹੈ ਨਾ। ਅਤੇ ਕ੍ਰਿਸਿਸ ਸੈਂਟਰ ਅਪਲਾਈ ਕੀਤਾ, ਜਿੰਨੇ ਕੁ ਪੈਸੇ ਬਚੇ ਸੀਗੇ ਡਿਵੋਰਸ ਲਈ, ਇਹ ਬੰਦੇ ਨੇ ਉਹਦਾ ਵੀ ਕੋਈ ਚੱਜ ਨਾਲ ਰਿਸਪੋਂਸ, ਕਹਿੰਦਾ ਇਹਨੂੰ ਕੁਛ ਦੇਣਾ ਹੀ ਨਹੀਂ। ਫਿਰ ਮੈਨੂੰ ਜੀ ਗੌਰਮੈਂਟ ਨੇ ਘਰ ਲੈ ਦਿੱਤਾ, ਇਹ ਫਿਰ ਮੇਰੇ ਬੱਚੇ ਨੂੰ ਸਕੂਲ ਵੀ ਲੈ ਦਿੱਤਾ ਉਹਨਾਂ ਨੇ, ਅਤੇ ਵਧੀਆ ਹੋਈ ਗਿਆ ਲਾਈਫ, ਬਹੁਤ ਵਧੀਆ ਸ਼ੁਰੂ ਹੋਣਾ ਹੋ ਗਈ, ਮਤਲਬ ਸਾਰਾ ਕੁਛ ਵਧੀਆ ਹੋਣ ਲੱਗ ਪਿਆ। ਲੱਗਾ ਕਿ ਹੁਣ ਮੈਂ ਸ਼ਾਇਦ ਰਿਲੈਕਸ ਹੋ ਗਈ ਹਾਂ, ਘਰ ਦਿੱਤਾ ਆ, ਹੁਣ ਕੁਛ ਸੋਚਿਆ ਆਪਣੀ ਲਾਈਫ ਬਾਰੇ। ਐਪੀਸੋਡ ਇੱਥੇ ਨਹੀਂ ਖਤਮ ਹੋਇਆ, ਜਦੋਂ ਮੈਂ ਆਪਣੇ ਘਰ ਆ ਗਈ ਲਾਈਫ ਥੋੜ੍ਹੀ ਜਿਹੀ ਈਜ਼ੀ ਹੋ ਗਈ। ਈਜ਼ੀ ਤਾਂ ਚਲੋ ਲਾਈਫ ਕਦੀ ਈਜ਼ੀ ਨਹੀਂ ਹੋਈ, ਪਰ ਲੱਗਾ ਕਿ ਹੁਣ ਕੱਢਣਾ ਪੈਣਾ, ਕਰਨਾ ਪੈਣਾ, ਇਹਨੂੰ ਛੱਡਣਾ ਆ, ਇਹਨੂੰ ਰੱਖਣਾ ਨਹੀਂ, ਇਸ ਬੰਦੇ ਨੂੰ ਨਹੀਂ ਰਹਿਣਾ। ਫਿਰ ਮੈਂ, ਹੈ ਨਾ, ਹੌਲੀ ਹੌਲੀ ਆਪਣਾ ਫਰੈਂਡ ਸਰਕਲ ਬਣਾਉਣਾ ਸ਼ੁਰੂ ਕੀਤਾ, ਪੁਰਾਣੇ ਫਰੈਂਡਾਂ ਨੂੰ ਮਿਲਣਾ ਸ਼ੁਰੂ ਕੀਤਾ। ਇਹ ਬੰਦਾ ਕਦੀ ਕੋਈ ਜਿੰਨਾ ਨਹੀਂ ਲੈ ਕੇ ਆਉਂਦਾ ਹੁੰਦਾ ਸੀ ਮੇਰੇ ਘਰ, ਕਿਉਂਕਿ ਗੌਰਮੈਂਟ ਨੇ ਡਿਸਾਈਡ ਕੀਤਾ ਸੀਗਾ ਵੀ ਥੋੜ੍ਹਾ ਚਿਰ ਮੁੰਡਾ ਇਹਨੂੰ ਦਿਆ ਕਰਨਾ। ਕਦੀ ਕੋਈ ਲਿਆਉਂਦਾ ਹੁੰਦਾ ਸੀ, ਕਦੀ ਕੋਈ ਜਨਾਨੀ ਨਾ ਆਉਣਾ ਇਹਨੇ ਗੱਡੀ 'ਚ, ਹੈ ਨਾ, ਗੰਦੀਆਂ ਗੰਦੀਆਂ ਹਰਕਤਾਂ ਕਰਨੀਆਂ, ਪਰ ਮੈਂ ਇਗਨੋਰ ਮਾਰਨਾ। ਮੈਂ ਗੌਰਮੈਂਟ ਨੂੰ ਦੱਸਿਆ ਵੀ ਇੱਦਾਂ ਕਰਦਾ ਆ, ਤਾਂ ਇਹ ਕਹਿੰਦਾ ਵੀ ਮੁੰਡੇ ਦੀ ਨੈਨੀ ਹੈ ਇਹ, ਮੇਰੀ ਗਰਲਫ੍ਰੈਂਡ ਨਹੀਂ ਹੋ। ਮੈਂ ਤਾਂ ਵੀ ਕਿਹਾ, ਮੈਂ ਕਿਹਾ ਚੱਲ ਓਕੇ, ਉਹ ਗਰਲਫ੍ਰੈਂਡਾਂ ਵੀ ਜਾਂਦੀਆਂ ਲੱਗੀਆਂ। ਫਿਰ ਮੈਂ ਆਪਣੇ ਬੱਚੇ ਦਾ ਜਨਮਦਿਨ ਧੂਮਧਾਮ ਨਾਲ ਮਨਾਇਆ। ਬਹੁਤ ਖੁਸ਼ ਸੀ ਕਿ ਮੈਂ ਆਪਣੀ ਜ਼ਿੰਦਗੀ ਇੱਕ ਫਰੀਡਮ ਨਾਲ ਜੀ ਰਹੀ ਹਾਂ। ਅਤੇ ਫਿਰ ਇਹਨੇ ਉਹ ਕੈਰਟ ਆਇਆ ਕਿ ਕੋਈ ਵੀ ਮਾਂ ਸੋਚ ਨਹੀਂ ਸਕਦੀ, ਅਤੇ ਮੈਂ ਕਦੀ ਜ਼ਿੰਦਗੀ 'ਚ, ਮੇਰੀ ਜ਼ਿੰਦਗੀ ਦਾ ਸਭ ਤੋਂ ਘਟੀਆ ਪਲ ਉਹ ਸੀਗਾ, ਸ਼ਾਇਦ ਇੱਧਰ ਘਟੀਆ ਪਲ ਆਉਣਾ ਨਹੀਂ, ਪਤਾ ਨਹੀਂ, ਮੈਂ ਉਹ ਟਾਈਮ ਨਹੀਂ ਭੁੱਲ ਸਕਦੀ। ਅਤੇ ਉਹ ਚੀਜ਼ ਨੇ ਮੇਰੇ ਦਿਮਾਗ 'ਤੇ ਬਹੁਤ ਜ਼ਿਆਦਾ ਅਸਰ ਕੀਤਾ। ਇਹਨੇ ਕੀਤਾ ਮੁੰਡਾ ਡੇ ਕੇਅਰ ਤੋਂ ਇਹਨੇ 2 ਘੰਟੇ ਲਈ ਚੱਕਣਾ ਸੀ, ਤਾਂ ਇਹਨੇ ਮੁੰਡਾ ਚੱਕਿਆ ਤਾਂ ਵਾਪਸ ਨਹੀਂ ਕੀਤਾ, ਫੋਨ ਕਰਦੀ ਰਹੀ ਨਹੀਂ ਚੱਕਿਆ, ਮੈਸੇਜ ਕਰਦੀ ਰਹੀ ਨਹੀਂ ਰਿਪਲਾਈ ਕੀਤਾ, ਹਾਰ ਕੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਕਹਿੰਦੇ ਵੀ ਮੁੰਡੇ ਦਾ, ਇੱਥੇ ਦੇ ਕਾਨੂੰਨ ਡੈਨਮਾਰਕ ਦੇ ਥੋੜ੍ਹੇ ਅਲੱਗ ਆ, ਵੀ ਮੈਂ ਅਪਲਾਈ ਕੀਤਾ ਸੀਗਾ ਕਿ ਮੁੰਡਾ ਮੇਰੇ ਕੋਲ ਰਹੇ, ਮੇਰੇ ਕੋਲ ਰਹੇ ਜਿੱਥੇ ਉਹ ਐਡਰੈਸ ਮਿਲੇ, ਤਾਂ ਉਹ ਗਵਰਨਮੈਂਟ ਨੇ ਮੈਨੂੰ ਲੈਟਰ ਘੱਲਿਆ ਸੀ ਵੀ ਇਹਦੇ ਲਈ ਹਾਲੇ ਨੈੱਟ 'ਤੇ ਚੜ੍ਹਾਉਣ ਨੂੰ ਥੋੜ੍ਹਾ ਟਾਈਮ ਲੱਗਣਾ ਲੀਗਲੀ। ਉੱਦਾਂ ਉਹਨਾਂ ਨੇ ਡਿਸਾਈਡ ਕਰਤਾ ਸੀਗਾ ਕਿ ਮੁੰਡਾ ਦਾ ਐਡਰੈਸ ਤੇਰੇ ਕੋਈ ਹੋਣਾ ਆ, ਵੀ ਉਹਨੂੰ ਟਾਈਮ ਲੱਗਣਾ, ਤਾਂ ਇਹਨੇ ਮੁੰਡਾ ਡੇ ਕੇਅਰ ਤੋਂ ਚੱਕਿਆ, ਮੋੜਿਆ ਨਹੀਂ। ਪੁਲਿਸ ਨੂੰ ਕੀਤਾ, ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਵੀ ਐਡਰੈਸ ਬਾਪ ਕੋ ਆ, ਵੀ ਤੂੰ ਕੋਰਟ ਕੋ ਜਾ, ਹੈ ਨਾ।
ਅਤੇ ਮੈਂ ਕਿੱਥੇ ਮੰਨਣ ਵਾਲੀ, ਮੈਂ ਰਾਤ ਨੂੰ ਇਹਦੇ ਘਰ ਚਲ ਗਈ, ਇਹਨੇ ਪੁਲਿਸ ਸੱਦ ਲਈ। ਮੈਂ ਕਿਹਾ ਮੇਰਾ ਬੱਚਾ ਨਹੀਂ ਤੂੰ ਖਾਂਦਾ। ਪੁਲਿਸ ਵਾਲੇ ਕਹਿੰਦੇ ਇਹ ਤੂੰ ਕੰਮ ਨਹੀਂ ਕਰ ਸਕਦੀ ਵੀ ਸਾਨੂੰ, ਨਹੀਂ ਤਾਂ ਮਜਬੂਰਨ ਤੈਨੂੰ ਅਰੈਸਟ ਕਰਨਾ ਪੈਣਾ ਹੈ, ਤੂੰ ਆਪਣੇ ਘਰ ਜਾ, ਵੇਟ ਕਰ। ਸਵੇਰ ਦੀ ਛੁੱਟੀਆਂ ਸੀ ਜੀ ਮੋਹਰੇ ਇਹਨੇ ਚੱਕਿਆ ਜਦੋਂ, ਇਹ ਵੇਟ ਕਰ ਕਾਨੂੰਨ ਦੇ ਫੈਸਲੇ ਦੀ, ਗੌਰਮੈਂਟ ਦੀ, ਉਹਨਾਂ ਨੂੰ ਕਹਿ ਜੇ ਤੇਰੇ ਵਾਕਈ ਤੇਰੇ ਕੋਲ ਐਡਰੈਸ ਆ ਵੀ ਅਸੀਂ ਇਹ ਕਾਨੂੰਨ ਦੇ ਖਿਲਾਫ਼ ਨਹੀਂ ਜਾ ਸਕਦੇ, ਜੇ ਜੇ ਤੇਰੇ ਕੋਲ ਐਡਰੈਸ ਹੁੰਦਾ ਅਸੀਂ ਤੈਨੂੰ ਮੁੰਡਾ ਚੱਕ ਕੇ ਫੜਾ ਦੇਣਾ ਸੀਗਾ। ਠੀਕ ਆ, ਮਾਂ ਵੀ ਉਦੋਂ ਦੁੱਧ ਪੀਂਦਾ ਸੀਗਾ, ਛੋਟਾ ਜਿਹਾ ਬੱਚਾ ਦੁੱਧ ਪੀਂਦਾ ਬੱਚਾ, ਕਿੰਨੀ ਗਲਤ ਗੱਲ ਆ ਹੈ ਨਾ। ਮੈਂ ਸੁਣਿਆ ਸੀ ਡੈਨਮਾਰਕ 'ਚ ਬੱਚੇ ਨੂੰ ਬਹੁਤ ਪਿਆਰ ਨਾਲ ਰੱਖਦੇ, ਨਾ ਮਾਂ ਗਲਤ ਕਰ ਸਕਦੀ ਨਾ। ਉਸ ਵੇਲੇ ਮੇਰਾ ਬਿਲੀਵ ਉੱਠ ਗਿਆ ਸੀਗਾ ਵੀ ਡੈਨਮਾਰਕ 'ਚ ਇੱਦਾਂ ਵੀ ਹੁੰਦੀ ਆ, ਇੱਦਾਂ ਕਿਸੇ ਬੱਚੇ ਦਾ ਦੁੱਧ ਛੁਡਾਇਆ ਜਾ ਸਕਦਾ। ਕਿਉਂਕਿ ਇੱਕ ਵਾਰੀ ਵਕੀਲ ਨਾਲ ਆਇਆ ਸੀ, ਵਕੀਲ ਕਹਿੰਦੀ ਦੁੱਧ ਛੁਡਾ ਦੇਣਾ ਚਾਹੀਦਾ ਆ। ਮੈਂ ਉਹਨੂੰ ਪਹਿਲਾਂ ਪੁੱਛਣਾ ਚਾਹੁੰਦੀ ਸੀ ਵੀ ਕਿਹੜੇ ਕਾਨੂੰਨ 'ਚ ਲਿਖਿਆ ਆ ਕਿ ਕਿੰਨੇ ਕਿਹੜੀ ਕਿਹੜੀ ਕਿਤਾਬ 'ਚ ਲਿਖਿਆ ਆ ਵੀ ਇੰਨੇ ਇੰਨੇ ਚਿਰਾਂ ਬਾਅਦ ਬੱਚੇ ਦਾ ਦੁੱਧ, ਬੱਚੇ ਦਾ ਦੁੱਧ ਛੁਡਾਇਆ ਜਾਂਦਾ। ਮੈਂ ਮੰਨਦੀ ਹਾਂ ਪਰ ਹੌਲੀ ਹੌਲੀ, ਇੱਕਦਮ ਨਹੀਂ। ਇੱਕਦਮ ਤਾਂ ਚੰਗਾ ਭਲਾ ਇਨਸਾਨ ਨਸ਼ਾ ਨਹੀਂ ਛੱਡ ਸਕਦਾ। ਬੱਚੇ ਲਈ ਵੀ ਉਹੀ ਚੀਜ਼ ਹੁੰਦੀ ਆ ਮਾਂ, ਮੇਰਾ ਬੱਚਾ ਹਾਲੇ ਵੀ ਮੇਰਾ ਦੁੱਧ ਫੜ ਕੇ ਸਾਂਦਾ ਆ, ਇੱਦਾਂ ਕਿੱਦਾਂ ਉਹਨੇ ਉਦੋਂ ਕੀਤੀ ਸੋਚ ਨਹੀਂ ਸੀ ਸਕਦੀ। ਫਿਰ ਮੈਂ ਜੀ ਕ੍ਰਿਸੀ ਸੈਂਟਰ, ਇੱਕ ਜਿਹੜੀ ਮੇਰੀ ਕੌਂਸਲਰ ਸੀਗੀ, ਮੇਰੀ ਮੈਨੂੰ ਸਲਾਹਕਾਰ ਹੁੰਦੇ ਆ ਉੱਥੇ ਅਲੱਗ ਅਲੱਗ ਬੰਦੇ ਦੇ, ਉਹਨੂੰ ਫੋਨ ਕੀਤਾ ਵੀ ਮੇਰਾ ਇੱਦਾਂ ਇੱਦਾਂ ਹੋ ਗਿਆ, ਮੈਂ ਕੀ ਕਰਾਂ, ਮੈਂ ਇੱਥੇ ਆਉਣਾ ਚਾਹੁੰਦੀ ਹਾਂ, ਮੈਂ ਘਰ ਨਹੀਂ ਜਾ ਸਕਦੀ, ਮੈਨੂੰ ਰਾਹ ਦੱਸੋ ਵੀ ਕੀ ਉਹਨੇ ਕੀਤਾ। ਉਹਨੇ ਦੱਸਿਆ, ਕਹਿੰਦੀ ਵੀ ਤੂੰ ਕੋਰਟ ਵਿੱਚ ਅਪਲਾਈ ਕਰ, ਕਹਿ ਤਾਂ ਤੇਰਾ ਮੁੰਡਾ ਤੈਨੂੰ 24 ਘੰਟੇ 'ਚ ਮਿਲ ਜੂਗਾ। 24 ਘੰਟੇ ਕਿੱਥੇ ਨਿਕਲਦੇ ਸੀ, ਪਰ ਫਿਰ ਵੀ ਮੈਂ ਕੀਤਾ, ਹੈ ਨਾ। ਕੁਛ ਕੁ ਬੰਦਿਆਂ ਦੀ ਮੈਂ ਹੈਲਪ ਲਈ, ਮੈਂ ਉਹ ਬੰਦਿਆਂ ਦਾ ਜ਼ਿੰਦਗੀ ਭਰ ਇਨਸਾਨ ਅਹਿਸਾਨ ਨਹੀਂ ਭਰ ਸਕਦੀ। ਰੱਬ ਹੈਗਾ ਆ, ਲੋਕ ਕਹਿੰਦੇ ਰੱਬ ਹੈ ਨਹੀਂ, ਰੱਬ ਬੰਦਿਆਂ 'ਚ ਵੱਸ ਗਿਆ, ਤਾਂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਅਤੇ ਪਤਾ, ਪੰਜ ਦਿਨਾਂ ਬਾਅਦ ਮੈਨੂੰ ਮੇਰਾ ਮੁੰਡਾ ਵਾਪਸ ਮਿਲਿਆ ਕੋਰਟ ਵਿੱਚ ਜਾ ਕੇ। ਛੁੱਟੀਆਂ ਸੀ, ਵਿੱਚ ਨਹੀਂ ਸੀ ਕੁਛ ਹੋ ਸਕਦਾ ਡੈਨਮਾਰਕ 'ਚ। ਫਿਰ ਵੀ ਮੇਰੀ, ਜਦੋਂ ਰੱਬ ਸਾਥ ਦਿੰਦਾ ਚੰਗੀ ਤਰ੍ਹਾਂ ਦਿੰਦਾ, ਮੇਰੀ ਲੋਇਰ ਜਿਹੜੀ ਸੀ ਉਹ ਛੁੱਟੀ ਵਾਲੇ ਦਿਨ ਵੀ ਉਹਨੇ ਮੇਰਾ ਕੰਮ ਕੀਤਾ, ਤਾਂ ਦੂਜੇ ਦਿਨ ਉਹਨੇ ਕੋਰਟ 'ਚ ਮੇਰਾ ਕੇਸ ਲੜਿਆ। ਪਰ ਉਹ ਤੋਂ ਪਹਿਲਾਂ ਮੈਂ ਕਾਨੂੰਨ ਕੋ ਗਈ, ਇੱਥੇ ਬੱਚਿਆਂ ਦੇ ਵੀ ਕੌਂਸਲਰ ਹੁੰਦੇ ਆ। ਮੇਰੇ ਬੱਚੇ ਦਾ ਕੌਂਸਲਰ ਕਹਿੰਦਾ ਸੀਗਾ ਕਿ ਇਹਦੇ ਲਈ ਪੇ ਜ਼ਰੂਰੀ ਆ, ਜੇ ਤੂੰ ਇਹਨੂੰ ਬੱਚਾ ਨਹੀਂ ਦਿਖਾਉਂਗੀ ਤਾਂ ਗਲਤ ਗੱਲ ਆ ਬੱਚੇ ਲਈ, ਇਹ ਸਹੀ ਗੱਲ ਨਹੀਂ ਹੈਗੀ, ਇਹ ਬੱਚੇ ਦੇ ਦਿਮਾਗ 'ਤੇ ਅਸਰ ਕਰ ਸਕਦੀ ਆ, ਉਹਦਾ ਪੇ ਆ, ਇਹ ਆ ਉਹ ਆ। ਉਹਦੀਆਂ ਗੱਲਾਂ ਸੁਣ ਕੇ ਮੈਂ ਆਪਣਾ ਬੱਚਾ ਦੇਣ ਲਈ ਇਹਨੂੰ ਤਿਆਰ ਹੋਈ ਸੀ, ਨਹੀਂ ਤਾਂ ਮੈਂ ਇਹਨੂੰ 1 ਮਿੰਟ ਲਈ ਵੀ ਆਪਣਾ ਬੱਚਾ ਨਹੀਂ ਸੀ ਦੇ ਸਕਦੀ, ਕਿਉਂਕਿ ਇਹ ਰਾਕਸ਼ਸ ਵਾ, ਇਹ ਬੰਦਾ ਨਹੀਂ ਉਹ। ਫਿਰ ਮੈਂ ਉਸੀ ਕੌਂਸਲਰ ਨੂੰ ਕਿਹਾ ਵੀ ਮੈਂ ਤੇਰੇ ਭਰੋਸੇ ਆਪਣਾ ਬੱਚਾ ਇਹਨੂੰ 2 ਘੰਟੇ ਲਈ ਦਿੱਤਾ ਸੀ, ਇਹ ਤਾਂ ਮੈਨੂੰ ਦਿਖਾਉਂਦਾ ਵੀ ਨਹੀਂ ਹੈਗਾ। ਉਹ ਗਏ, ਦੇਖੋ ਉਹਨਾਂ ਨੇ ਕਿਹਾ ਇਹਨੂੰ ਕਾਨੂੰਨ ਦੇ ਬੰਦਿਆਂ ਨੇ ਵੀ ਇਹ ਗਲਤ ਗੱਲ ਆ, ਪਰ ਇਹ ਕਹਿੰਦਾ ਨਹੀਂ ਇਹ ਗਲਤ ਗੱਲ ਨਹੀਂ ਹੋਈ, ਸਹੀ ਗੱਲ ਆ। ਇਹਨੇ ਕਿਸੇ ਦੀ ਨਹੀਂ ਸੁਣੀ, ਈਵਨ ਕਿ ਗੌਰਮੈਂਟ ਦੇ ਬੰਦਿਆਂ ਦੀ ਵੀ ਨਹੀਂ ਸੁਣੀ। ਫਿਰ ਮੈਂ ਕਾਨੂੰਨ ਨੂੰ ਪੁੱਛਿਆ ਵੀ ਇਹ ਚੀਜ਼ਾਂ ਜੇ ਮੈਂ ਕਰਦੀ, ਕਹਿੰਦੇ ਉਹਦੇ ਲਈ ਵੀ ਸਜ਼ਾ ਹੋਊਗੀ, ਉਹਨੂੰ ਵੀ ਕੁਛ ਇੱਦਾਂ ਹੋਊਗਾ, ਉਹਨੂੰ ਵੀ ਕੁਛ ਉੱਦਾਂ ਹੋਊਗਾ। ਮੈਂ ਕਿਹਾ ਅੱਛਾ ਠੀਕ ਆ, ਮੰਨ ਲੈਂਦੇ ਹਾਂ। ਬੱਚਾ ਮਿਲਿਆ ਜੀ ਕੋਰਟ ਵਿੱਚ ਜਾ ਕੇ, ਕੋਰਟ ਵਿੱਚ ਇਹਨੇ ਦਲੀਲਾਂ ਦਿੱਤੀਆਂ, ਇਹ ਤਾਂ ਜੀ ਫੇਕ ਵਿਆਹ ਕਰਾ ਕੇ ਆਈ ਆ ਇੰਡੀਆ ਤੋਂ, ਮੇਰਾ ਭਰਾ ਕਹਿੰਦਾ ਆ, ਇਹਦਾ ਭਰਾ ਤਿਆਰ ਜੋ ਬੈਠਾ ਮੈਨੂੰ ਵੱਢਣ ਲਈ, ਮੇਰਾ ਭਰਾ ਕਹਿੰਦਾ ਆ ਫੇਕ ਵਿਆਹ ਕਰਾ ਕੇ ਆਈ, ਉਹਨਾਂ ਨੇ ਪਤਾ ਕਰਾਇਆ, ਇਹਨੇ ਤਾਂ ਚਲ ਜਾਣਾ, ਤਾਂ ਮੈਂ ਮੁੰਡਾ ਚੱਕਿਆ, ਇਹਨੇ ਇੰਡੀਆ ਚਲ ਜਾਣਾ ਵਾਪਸ, ਹੈ ਨਾ। ਇੱਦਾਂ ਦੀਆਂ ਗੱਲਾਂ ਜੱਜ ਮੂਹਰੇ ਕਰਦਾ ਰਿਹਾ। ਫਿਰ ਵਿੱਚ ਕਹਿੰਦਾ ਮੈਂ ਮੁੰਡਾ ਤਾਂ ਚੱਕਿਆ ਵੀ ਇਹ ਕਿਤੇ ਮੁੰਡੇ ਨੂੰ ਲੈ ਕੇ ਇੰਡੀਆ ਨਾ ਚਲ ਜਾਵੇ। ਫਿਰ ਕਹਿੰਦਾ ਮੈਂ ਇਹਦੀ ਕੰਪਲੇਂਟ ਲਿਖਾਈ ਹੈ, ਨਕਲੀ ਵਿਆਹ ਕਰਾ ਕੇ ਆਈ ਆ, ਇਹ ਪੋਸਕੋ ਵੀ ਇਹ ਇਹਨੂੰ ਸਹੀ ਨਹੀਂ ਹੈਗੀ, ਇੱਥੇ ਇਲੀਗਲ ਰਹਿੰਦੀ ਆ। ਜਿੱਥੇ ਤੱਕ ਮੈਨੂੰ ਜਿੰਨੀ ਸਮਝ ਸੀਗੀ ਵੀ ਜੱਜ ਕਹਿੰਦਾ ਵੀ ਇਹ ਕੋਈ ਗੱਲ ਕਿਸੇ ਨਾਲ ਮੈਚ ਨਹੀਂ ਕਰਦੀ, ਵੀ ਸਾਨੂੰ ਨਹੀਂ ਲੱਗਦਾ ਮਾਂ ਤੋਂ ਖਤਰਾ ਆ ਬੱਚੇ ਨੂੰ, ਅਤੇ ਜੇ ਜ਼ਿਆਦਾ ਖਤਰਾ ਹੈ ਤਾਂ ਪਾਸਪੋਰਟ ਗੌਰਮੈਂਟ ਰੱਖਦੀ ਹੈ, ਤਾਂ ਬੱਚਾ ਮਾਂ ਨੂੰ ਦਿੱਤਾ ਜਾਵੇ, ਤੂੰ ਇਹਨੂੰ ਨਜ਼ਰ 'ਚ ਨਹੀਂ ਰੱਖ ਸਕਦਾ। ਅਤੇ ਫਿਰ ਇਹ ਕਹਿੰਦਾ ਮੈਂ ਡੇ ਕੇਅਰ ਕੋਲ ਲੈ ਲਈ ਆ। ਫਿਰ ਕਾਨੂੰਨ ਨੇ ਮੇਰੀ, ਡੈਨਮਾਰਕ ਗਵਰਨਮੈਂਟ ਨੇ ਫਿਰ ਮੇਰੀ ਇੱਥੇ ਹੈਲਪ ਕੀਤੀ, ਕਹਿੰਦੇ ਕਿ ਇਹ ਜਿਹੜੀ ਡੇ ਕੇਅਰ ਆ ਇਹ ਸਾਡੇ ਵੱਲੋਂ ਨਹੀਂ ਆ, ਸਾਡੇ ਵੱਲੋਂ ਡੇ ਕੇਅਰ ਜਿਹੜੀ ਹੈਗੀ ਆ ਉਹ ਉਹੀ ਆ। ਉੱਦਣ ਫਿਰ ਮੇਰੀ ਫਤਿਹ ਹੋਈ, ਮੈਂ ਬਹੁਤ ਖੁਸ਼ ਸੀ, ਆਪਣੇ ਬੱਚੇ ਨੂੰ ਦੇਖਣ ਲਈ ਤਰਸਦੀ ਸੀ, ਮਿਲ ਗਿਆ। ਮਾਂ ਬਹੁਤ ਵੱਡਾ ਪਾਪ ਕੀਤਾ ਉਸ ਬੰਦੇ ਨੇ ਛੋਟੇ ਜਿਹੇ ਬੱਚੇ ਨੂੰ ਚੱਕ ਕੇ। ਮੇਰੀ ਜ਼ਿੰਦਗੀ ਦੇ 5 ਦਿਨ ਉਹ ਹੈਲ ਸੀ, ਨਰਕ ਤੋਂ ਵੀ ਭੈੜੇ। ਉਦੋਂ ਪਤਾ ਲੱਗਿਆ ਕਿ ਮਾਂ ਕੀ ਹੁੰਦੀ, ਮੇਰੀ ਮਾਂ ਵੀ ਮੇਰੇ 'ਚ ਕਿੰਨਾ ਤੜਫਦੀ ਹੋਊਗੀ, ਮੈਂ ਕਿੰਨੀ ਦੁਖੀ ਹਾਂ। ਜਦੋਂ ਆਪਾਂ ਜ਼ਿਆਦਾ ਦੁਖੀ ਹੁੰਦੇ ਆ ਉਦੋਂ ਦਿਲ 'ਚੋਂ ਨਿਕਲੀਆਂ ਬਾਦਾਂ ਖਾਲੀ ਨਹੀਂ ਜਾਂਦੀਆਂ, ਮੇਰੀਆਂ ਬਾਦਾਂ ਵੀ ਇਸ ਬੰਦੇ ਨੂੰ ਲੱਗਣੀਆਂ। ਮੇਰੇ ਬੱਚੇ ਦੇ ਮੂੰਹ 'ਚੋਂ ਦੁੱਧ ਛਡਾਇਆ ਉਦੋਂ ਬਹੁਤ ਬੁਰੇ ਤਰੀਕੇ ਨਾਲ। ਉਹਦੇ ਤੋਂ ਬਾਅਦ ਜਦੋਂ ਜੀ ਇਹਨੇ ਫਿਰ ਮੁੰਡਾ ਮੈਨੂੰ ਮਿਲ ਗਿਆ, ਉਹ ਤੋਂ ਬਾਅਦ ਇੱਕ ਇੱਕ ਕਰਕੇ ਇਹ ਹਰ ਇੱਕ ਚੀਜ਼ਾਂ ਤੋਂ ਹਾਰਦਾ ਗਿਆ। ਬਹੁਤ ਇਹਨੇ ਸਾਰੇ ਇਹਨੇ ਇਹਦੀ ਐਕਸ ਨੇ ਇਹਦੇ ਘਰਦਿਆਂ ਨੇ ਮਿਲ ਕੇ ਬਹੁਤ ਕੁਛ ਹੱਲ ਵੀ ਕਰੀ ਜਾਂਦੇ ਆ, ਕਰੀ ਵੀ ਜਾਣਾ ਇਹਨਾਂ ਨੇ, ਪਰ ਵਾਹਿਗੁਰੂ ਮਿਹਰ ਕਰੇ, ਮਾਤਾ ਰਾਣੀ ਮਿਹਰ ਕਰੇ, ਫਤਿਹ ਹੁੰਦੀ ਆ ਅਤੇ ਫਤਿਹ ਹੁੰਦੀ ਰਹੂਗੀ। ਡੈਨਮਾਰਕ ਇਜ਼ ਦਾ ਬੈਸਟ ਕੰਟਰੀ ਐਂਡ ਇੱਥੇ ਲੋਕ ਜਿਹੜੇ ਆ ਬਹੁਤ ਹੈਲਪ ਕਰਦੇ ਆ। ਅਤੇ ਹੁਣ ਮੈਂ ਆਪਣੀ ਜ਼ਿੰਦਗੀ 'ਚ ਸਟੇਬਲ ਹਾਂ, ਬਹੁਤ ਖੁਸ਼ ਹਾਂ, ਅਤੇ ਹਾਂ ਬਹੁਤ ਖੁਸ਼ ਹਾਂ ਇਸ ਬੰਦੇ ਨੂੰ ਛੱਡ ਕੇ, ਅਤੇ ਬਹੁਤ ਖੁਸ਼ ਹਾਂ ਆਪਣੇ ਬੱਚੇ ਨਾਲ, ਅਤੇ ਬਹੁਤ ਖੁਸ਼ ਹਾਂ ਕਿ ਮੈਂ ਇੱਕ ਰੋਲ ਮਾਡਲ ਮੇ ਬੀ ਬਣ ਸਕਦੀ ਹਾਂ ਉਹਨਾਂ ਔਰਤਾਂ ਲਈ ਜਿਹੜੀਆਂ ਇੱਦਾਂ ਦੇ ਗੰਦੇ ਬੰਦਿਆਂ ਥੱਲੇ ਰੱਖ ਰਹਿ ਕੇ ਆਪਣਾ ਜ਼ਿੰਦਗੀ ਕੱਢਦੀਆਂ। ਨਹੀਂ ਕੱਢਣੀ ਚਾਹੀਦੀ, ਜ਼ਿੰਦਗੀ ਬਹੁਤ ਸੋਹਣੀ ਆ, ਇਹਨੂੰ ਜੀਓ। ਰੱਬ ਨੇ ਆਪਾਂ ਨੂੰ ਜਿਹੜੀਆਂ ਵੀ ਵੁਮੈਨਸ ਆ ਕੁੱਟ ਮਾਰ ਕਰਕੇ ਰਹਿੰਦੀਆਂ, ਚਾਹੇ ਉਹ ਵੀਜ਼ੇ ਲਈ ਰਹਿੰਦੀਆਂ ਆ, ਵੀ ਵੀਜ਼ਾ ਹੈ ਨਹੀਂ, ਡੈਨਮਾਰਕ ਦੀ ਗੱਲ ਕਰਦੀਆਂ ਜਾਂ ਕਿਸੇ ਹੋਰ ਵੀ ਕੰਟਰੀ ਦੀ ਲੈ ਲਓ, ਵੀ ਵੀਜ਼ਾ ਹੈ ਨਹੀਂ, ਹਾਏ ਸਾਨੂੰ ਕੁੱਟ ਖਾਣੀ ਪੈਣੀ, ਸਾਨੂੰ ਵੀਜ਼ਾ ਇੱਦਾਂ ਹੀ ਮਿਲੂਗਾ, ਅਸੀਂ ਆਪਣੇ ਘਰਦਿਆਂ ਨੂੰ ਕੀ ਮੂੰਹ ਦਿਖਾਵਾਂਗੇ, ਸਾਨੂੰ ਨਹੀਂ ਜਾਣਾ ਚਾਹੀਦਾ। ਗਲਤ ਗੱਲ ਆ, ਜਿੱਥੇ ਦਾ ਅੰਨ ਜਲ ਹੋਣਾ, ਜਿੱਥੇ ਰੋਟੀ ਲਿਖੀ ਹੋਈ ਆ ਉੱਥੇ ਦੀ ਹੀ ਖਾਣੀ ਆ, ਪਰ ਛਿੱਤਰਖਾਨ ਨਾਲੋਂ ਬੈਟਰ ਆ ਕਿ ਤੁਸੀਂ ਕਿਸੇ ਤਰੀਕੇ ਨਾਲ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰੋ, ਪਰ ਛਿੱਤਰ ਨਾ ਖਾਓ, ਗਲਤ ਗੱਲਾਂ ਨਾ ਸੋਚੋ। ਜੇ ਤੁਸੀਂ ਇਹ ਕਹਿੰਦੇ ਬੱਚਿਆਂ ਕਰਕੇ ਗਲਤ ਗੱਲ ਆ, ਬੱਚਿਆਂ ਨੂੰ ਵੀ ਫਿਰ ਆਪਾਂ ਉਹੀ ਸਿਖਾਉਂਦੇ ਹਾਂ ਵੀ ਆਹ ਚੀਜ਼ਾਂ 'ਚ ਤੁਸੀਂ ਰਹਿਣਾ ਆ, ਨਿਕਲੋ ਬਾਹਰ, ਜ਼ਿੰਦਗੀ ਬਹੁਤ ਸੋਹਣੀ ਆ। ਸਟਾਰਟਿੰਗ 'ਚ ਬਹੁਤ ਪ੍ਰੋਬਲਮਾਂ ਆਉਂਦੀਆਂ, ਕੀ ਕਹਿ ਦਿੰਦੇ, ਨਾਨੀ ਯਾਦ ਆ ਜਾਂਦੀ ਆ ਵੀ ਹਾਏ ਆਪਾਂ ਕਾਹਤੇ ਇੱਦਾਂ ਕਰ ਲਏ, ਉਹਦੇ ਨਾਲ ਹੀ ਰਹਿ ਲੈਂਦੇ ਤਾਂ, ਪਰ ਨਹੀਂ, ਥੋੜ੍ਹੇ ਟਾਈਮ ਬਾਅਦ ਮੈਨੂੰ ਵੀ ਪਹਿਲਾਂ ਲੱਗਾ ਸੀਗਾ ਵੀ ਨਹੀਂ 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 ਨਹੀਂ, ਪਰ ਹੁਣ ਮੈਨੂੰ ਕੁਛ ਨਹੀਂ ਲੱਗਦਾ, ਹੁਣ ਮੈਨੂੰ ਲੱਗਦਾ ਬਹੁਤ ਵਧੀਆ ਡਿਸੀਜ਼ਨ ਲਿਆ ਮੈਂ ਉਹਨੂੰ ਛੱਡ ਕੇ। ਈਵਨ ਵੀ ਹਾਲੇ ਮੈਨੂੰ ਕੋਈ ਪਤਾ ਨਹੀਂ ਵੀ ਮੈਂ ਇੱਥੇ ਰਹਿਣਾ ਆ ਚਲੇ ਜਾਣਾ, ਪਰ ਮੈਂ ਖੁਸ਼ ਬਹੁਤ ਹਾਂ ਕਿ ਮੈਂ ਕਮ ਸੇ ਕਮ ਹੁਣ ਫਿਜ਼ੀਕਲੀ, ਮੈਂਟਲੀ, ਸਪਿਰਿਚੁਅਲੀ ਬਹੁਤ ਜ਼ਿਆਦਾ ਖੁਸ਼ ਹਾਂ ਮੈਂ।